पाई पीपा कर रही हां
है ऐसा चाचा चतर सिंह दी आवाज लगदी है। एक मिनट चाचा जी हाले अंदर ना वड़ियो, मेनू जरा तेल चक ले आण दियो।
क्यों तेल पाउण नु चाचा फस के चलदा? ओए चाचा दा पहला ही बथेरा रवा।
ओहो चाचा जी तुसी बड़ी देर बाद मेरे घरे आए हो ना, इस करके मैं तो तेल चोण लगी सी।
अजे तेल चोण ही लगी है ना बीबा, फिर सूरजमुखी जां सोयाबीन दा चोई।
क्यों सरों दा की कहंदा?
ओए सरों दे तेल ने तां पहले ही दिल्ली के 300 बंदा टेढ़ा कीता, हजे तक सीधा नहीं होया।
आ जाओ अंदर लंघे आओ।
वाह भाई वाह वाह।
बस इकल्ले ही परछावां किथे है?
परछावां केड़ा परछावां?
शर्मा जी यानी कि तुहाडा भतीज।
ओए कुड़िए तू बाले नु परछावां कह के ना उस गरीब दे प्यार दी तोहीन कीती है, ओदी बुकत कटाई आ। ਇਹ ਤਾਂ ਵਾਹ ਪਿਆਈ ਜਾਣੀ ਹੈ ਕਿ ਕੌਣ ਭੌਰਾ ਕੌਣ ਭੂੰਡ। ਪਰਛਾਵਾਂ ਦੱਸਦੀ ਆ
ਇਹਦੇ 'ਚ ਬੁੱਕਤ ਘਟਾਉਣ ਵਾਲੀ ਕਿਹੜੀ ਗੱਲ ਹੈ? ਪਰਛਾਵਾਂ ਤਾਂ ਮੈਂ ਇਸ ਕਰਕੇ ਕਿਹਾ ਕਿ ਉਹ ਹਮੇਸ਼ਾ ਪਰਛਾਵਾਂ ਵਾਂਗੂ ਤੁਹਾਡੇ ਨਾਲ ਨਾਲ ਰਹਿੰਦਾ।
ਫਿਰ ਵੀ ਪਾ ਤੈਨੂੰ ਮੋਤੀ ਤੇ ਮਣਕੇ 'ਚ ਹਜੇ ਫਰਕ ਨਹੀਂ ਪਤਾ।
ਕੀ ਫਰਕ ਹੈ?
ਓਏ ਮੋਤੀ ਮਣਕੇ ਦਾ ਰੰਗ ਇੱਕੋ ਤੇ ਇੱਕੋ ਕੱਦ ਦੋਹਾਂ ਦਾ, ਤੇ ਜਦੋਂ ਉਹਨਾਂ ਦੀ ਕੀਮਤ ਪਾਈਏ ਫਿਰ ਪਾੜਾ ਲੱਖਾਂ ਕੋਹਾਂ ਦਾ। ਓਏ ਕਮਲੀਏ ਇੰਨਾ ਸਾਥ ਤਾਂ ਮੇਰਾ ਘਰਵਾਲੀ ਨੇ ਨਹੀਂ ਦਿੱਤਾ ਜਿੰਨਾ ਭਤੀਜ ਨੇ ਦਿੱਤਾ। ਓਏ ਪਰਛਾਵੇਂ ਨੇ ਉਹਦੀ ਕੀ ਰੀਸ ਕਰਨੀ ਆ ਜਿਹੜਾ ਹਨੇਰੇ ਜਾ ਕੇ ਸਾਰਾ ਸਾਥ ਛੱਡ ਜਾਂਦਾ।
अच्छा बाबा गलती हो गई, दरअसल मेनू ए कहना चाहिदा सी कि तुहाडा साथ ता चोली दामन वाला है।
ओए कोई अकल नु हाथ मार, अकल नु हाथ मार।
क्यों?
ए चोली दामन वालियां आधार ना जनानियां लई वरती दियां। साडे लई जे तू कहना चाहुनी आ ता वद तो वद ए कह सकदियां कि खोरां विचों खोर वेखिए, खोर ऊंठियां बोती दा। ओए पती चाचे दा प्यार इउं जिउं प्यार पजामे धोती दा।
पजामे ते धोती दा प्यार? हां मैं नहीं मानदी।
क्यों?
ਕਦੇ ਪਜਾਮੇ ਤੇ ਧੋਤੀ ਦੀ ਵੀ ਨਿਭੀ ਆਪਸ ਵਿੱਚ?
ਕਿਉਂ ਕਾਲੀਆਂ ਦੀ ਭਾਜਪਾ ਨਾਲ ਨਿਭ ਨਹੀਂ ਰਹੀ?
ਐ ਕਦੇ ਨਿਭਣੀ, ਮਤਭੇਦ ਤਾਂ ਇੰਨੇ ਨੇ।
ਓਏ ਕਮਲੀਏ ਮਤਭੇਦ ਤਾਂ ਲੋਕਾਂ ਲਈ ਨੇ, ਮੰਤਵ ਤਾਂ ਦੋਹਾਂ ਦਾ ਇੱਕੋ ਹੀ ਆ।
ਕੀ?
ਨੰਗ ਢਕਣ।
ਮਤਲਬ?
ਇੱਕ ਦਿਨ ਪਜਾਮੇ ਨੇ ਕਿਹਾ ਧੋਤੀ ਸੇ, ਹਮ ਦੋਨੋਂ ਬਨੇ ਇੱਕ ਧਾਗੇ ਸੇ, ਮਗਰ ਤੁਝਮੇ ਔਰ ਮੁਝਮੇ ਫਰਕ ਹੈ ਇਤਨਾ ਕਿ ਤੁਮ ਖੁਲਤੀ ਹੋ ਪੀਛੇ ਸੇ ਔਰ ਮੈਂ ਖੁਲਤਾ ਹੂੰ ਆਗੇ ਸੇ।
ਆ ਗਈ ਤੁਹਾਡੀ ਲਾਂਗੜ।
ਮੈਨੂੰ ਪਤਾ ਸੀ, ਮੈਨੂੰ ਕਰਦਾ ਲੋੜ, ਤੂੰ ਜਰਾ ਦਰਵਾਜ਼ਾ ਖੋਲ।
ਹਾਏ ਨੀਲੂ।
ਹਾਏ
ਹਾਏ।
ਕਿਉਂ ਹੁਣ ਮੈਨੂੰ ਵੇਖ ਕੇ ਸੱਚੀ ਹਾਏ ਨਿਕਲ ਗਈ?
ਨਹੀਂ ਚਾਚਾ ਜੀ, ਮੈਂ ਤਾਂ ਹੈਰਾਨ ਸੀ ਤੁਸੀਂ ਇੱਥੇ ਕਿਵੇਂ।
ਤੈਨੂੰ ਮਿਲਣ ਆਇਆ ਸੀ।
ਮੈਨੂੰ? ਪਰ ਮੇਰਾ ਘਰ ਤਾਂ ਆਸਾ ਪੱਤੀ ਚ।
ਆਹੋ ਪੁੱਤ, ਤੂੰ ਆਪਣੇ ਘਰੇ ਨਾ ਮਿਲੇ ਫਿਰ ਤੈਨੂੰ ਲੋਕਾਂ ਦੇ ਘਰੇ ਲੱਭਣਾ। ਕਿੰਨਾ ਚਿਰ ਹੋ ਗਿਆ ਤੈਨੂੰ ਮਿਲੇ ਨੂੰ?
ਚਿਰ ਵਾਲੀ ਕਿਹੜੀ ਗੱਲ ਸੀ, ਮੈਨੂੰ ਸੁਨੇਹਾ ਭੇਜ ਦੇਣਾ ਸੀ।
ਕਿਉਂ? ਨੀਲੂ ਨੇ ਸੁਨੇਹਾ ਭੇਜਿਆ ਸੀ ਤੈਨੂੰ?
ਉਹ ਤਾਂ ਮੈਂ
ਲਾਈ ਆ, ਉਹ ਤਾਂ ਤੈਨੂੰ ਲੱਭਣਾ ਸੀ, ਲੱਭ ਲਿਆ। ਫਿਰ ਮਾਨਦਾਨ ਚਾਚੇ ਦੀ CID?
ਅੱਛਾ ਵੀ ਦਾਤਾ, ਚੜ੍ਹਾਈ ਆ ਵੀ ਚਾਚੇ ਦੀ।
ਓਏ ਓਏ ਕੋਈ ਸ਼ਰਮ ਕਰ, ਸ਼ਰਮ ਕਰ। ਖਬਰਦਾਰ ਦੇ ਮੈਨੂੰ ਅੱਛਾ ਵੀ ਦਾਤਾ ਕਿਹਾ। ਓਏ ਤੂੰ ਤਾਂ ਜਿਹੜੇ ਅੰਬ ਥੱਲਿਓਂ ਦੀ ਨਿਕਲ ਜਵੇਂ, 4 ਸਾਲ ਉਹਨੂੰ ਬੂਰ ਨਹੀਂ ਪੈਂਦਾ, ਅਤੇ ਅੱਛਾ ਵੀ ਦਾਤਾ ਕਹਿ ਕੇ ਮੈਨੂੰ ਹਾਂ ਲਾਉਣੀ ਆ।
ਚੱਲ ਅੱਛਾ ਵੀ ਦਾਤਾ ਨਹੀਂ ਕਹਿੰਦੇ, ਪਰ ਇੰਨਾ ਤਾਂ ਮੰਨਦੇ ਹੋ ਚਾਚੇ ਦੀ ਚੜ੍ਹਾਈ ਆ?
ਚੜ੍ਹਾਈ ਹੈਗੀ ਆ ਮੈਂ ਮੰਨਦਾ, ਪਰ ਇੰਨੀ ਚੜ੍ਹਾਈ ਨਹੀਂ ਜਿੰਨੀ ਬੰਤਾ ਸਿਉਂਦੀ ਆ।
ਬੰਤਾ ਸਿਉਂ? ਲੱਗਦਾ ਹੁਣ ਫੁੰਮਣ ਸਿਉਂਗੋ ਬੰਤਾ ਸਿਉਂ ਇੱਕ ਨਵਾਂ ਹੀ ਕਰੈਕਟਰ ਕੱਢ ਲਿਆ।
ਲੈ ਨਵਾਂ ਹੀ ਕਰੈਕਟਰ ਦੱਸਦੀ ਆ ਓਏ। ਓਏ ਕੁੜੀਏ, ਅਮਰੀਕਾ ਵਾਲੇ ਬੰਤਾ ਸਿਉਂ ਨੂੰ ਤਾਂ ਦੁਨੀਆ ਜਾਣਦੀ ਆ।
ਅੱਛਾ?
ਮੈਂ ਕਿਹਾ ਪਿੱਛੇ ਜੇ ਬੰਤਾ ਸਿਉਂ ਅਮਰੀਕਾ ਤੋਂ ਪੰਜਾਬ ਆਇਆ, ਤੇ ਉਹਨੂੰ ਉਹਦੇ ਲੰਗੋਟੀਆ ਯਾਰ ਨਾਰ ਸਿਉਂ ਨੇ ਮਿਹਣਾ ਮਾਰ ਕੇ ਪੁੱਛਿਆ ਕਿਵੇਂ ਆ ਵੀ ਬੰਤਾ ਸਿਉਂ, ਫਿਰ ਅਮਰੀਕਾ ਦੇ ਚੱਕੀ ਜਾਂਦਾ ਗੋਰਿਆਂ ਦੇ ਫੱਟੇ।
ਫੇਰ ਕੀ ਕਹਿੰਦਾ?
ਓਏ ਕਹਿੰਦਾ ਨਾਰ ਸਿਉਂ ਮੈਂ ਫੱਟੇ ਫੁੱਟੇ ਨਹੀਂ ਚੱਕਦਾ, ਆਪਣੀ ਤਾਂ ਉਧਰ ਇੰਨੀ ਚੜ੍ਹਾਈ ਆ ਕਿ ਬਿਲ ਕਲਿੰਟਨ ਨਾਲ ਮੇਰੀ ਸਿੱਧੀ ਗੱਲਬਾਤ ਆ।
ਚਾਚਾ ਅਮਰੀਕਾ ਦਾ ਰਾਸ਼ਟਰਪਤੀ ਹੋਵੇ, ਵਰਲਡ ਦੀ ਪਾਵਰ ਹੋਵੇ, ਤੇ ਬੰਤਾ ਸਿਉਂ ਦੀ ਉਹਦੇ ਨਾਲ ਸਿੱਧੀ ਗੱਲ ਹੋਵੇ? ਮੈਂ ਨਹੀਂ ਮੰਨਦਾ।
ਆਹੋ ਭਤੀ, ਤੂੰ ਤਾਂ ਉਦਣ ਮੰਨੇਗਾ ਜਿੱਦਣ ਮੋਨਿਕਾ ਲੇਵਿੰਸਕੀ ਵਾਂਗੂ ਤੇਰੀ ਵੀ ਬਿਲ ਕਲਿੰਟਨ ਨਾਲ ਸਿੱਧੀ ਗੱਲਬਾਤ ਹੋਊ।
ਚਾਚਾ ਥੋੜੀ ਸ਼ਰਮ ਕਰ, ਸ਼ਰਮ, ਤੂੰ ਮੈਨੂੰ ਮੋਨ ਕਰਗਾ ਸਮਝਿਆ?
ਨਹੀਂ ਭਤੀਜ, ਤੈਨੂੰ ਤਾਂ ਪੂਰਾ ਉਹਦੇ ਨਾਲ ਵੱਧ ਹੀ ਸਮਝਿਆ। ਪਰ ਉਹ ਪਿੰਡ ਵਾਲੇ ਨਾਰ ਸਿਉਂ ਨੂੰ ਸਮਝ ਨਾ ਆਵੇ, ਉਹ ਘੜੀ ਮੁੜੀ ਪੁੱਛੇ ਆਖੇ ਬੰਤਾ ਸਿਉਂ ਇਹ ਬਿਲ ਨਾਲ ਗੱਲਬਾਤ ਹੋਣੀ ਕੋਈ ਖਾਸੀ ਵੱਡੀ ਗੱਲ ਹੁੰਦੀ ਆ? ਉਹ ਕਹਿੰਦਾ ਕਮਲਿਆ ਵੱਡੇ ਬੰਦੇ ਨਾਲ ਗੱਲਬਾਤ ਹੋਣੀ ਵੱਡੀ ਗੱਲ ਹੁੰਦੀ ਆ, ਇਹ ਭਲਾ ਕਿੱਡਾ ਕੁ ਵੱਡਾ ਵੇਲਾ? ਉਹ ਕਹਿੰਦਾ ਖਾਸਾ ਹੀ ਵੱਡਾ ਵੇਲਾ, ਫਿਰ ਵੀ ਉਹ ਕਹਿੰਦਾ ਤੂੰ ਘਬਰਾ ਨਾ, ਤੁਹਾਡੇ ਬਿਜਲੀ ਦੇ ਬਿੱਲ ਤੋਂ ਤਾਂ ਛੋਟਾ ਹੀ ਆ।
ਫਿਰ ਕੀ ਕਹਿੰਦਾ ਨਾਹਰ ਸਿਉਂ?
ਨਾਹਰ ਸਿਉਂ ਕਹਿੰਦਾ ਆਖੋ ਲੈ ਪ੍ਰਦੇਸ਼, ਉਹ ਅਸੀਂ ਤੇਰੀ ਉੱਥੇ ਚੜ੍ਹਾਈ ਵੇਖਣ ਜਾਣਾ, ਤੈਨੂੰ ਬਿੱਲ ਜਾਣਦਾ ਹੋਊ ਜਾਣਦਾ ਹੋਊ, ਓਏ ਅਸੀਂ ਤਾਂ ਤੇਰੀ ਚੜ੍ਹਾਈ ਤਾਂ ਮੰਨੀਏ ਜੇ ਇੱਥੇ ਤੈਨੂੰ ਬਾਦਲ ਸਾਹਿਬ ਜਾਣਨ। ਉਹ ਕਹਿੰਦਾ ਚੱਲ ਬਾਦਲ ਸਾਹਿਬ ਨੂੰ ਮਿਲਾ ਲਿਆਉਂਦੇ ਹਾਂ। ਲਓ ਜੀ ਦੋਨੋਂ ਕਾਰ 'ਚ ਬੈਠੇ, ਚੰਡੀਗੜ੍ਹ ਨੂੰ ਰਵਾਨਾ। ਗਾਹਾਂ ਕੁਰਾਲੀ ਕੋਲੇ ਬਾਦਲ ਸਾਹਿਬ ਦਾ ਕਿਸੇ ਫੰਕਸ਼ਨ ਦੇ ਵਿੱਚ ਭਾਸ਼ਣ ਚੱਲੇ, ਦੋਨੋਂ ਆ ਕੇ ਭੀੜ ਦੇ ਵਿੱਚ ਖੜ ਗਏ ਭਾਸ਼ਣ ਕਰਦਿਆਂ ਦੀ, ਜਦੋਂ ਬਾਦਲ ਸਾਹਿਬ ਦੀ ਨਿਗਾਹ ਬੰਤਾ ਸਿਉਂ ਤੋਂ ਗਈ, ਉਹਨਾਂ ਨੇ ਵਿੱਚ ਸਪੀਚ ਰੋਕਤੀ। ਕਿਸਾਨ ਭਰਾਓ, ਮੈਂ 10 ਮਿੰਟ ਲਈ ਖਿਮਾ ਚਾਹੂੰਗਾ, ਇਹ ਜਥੇਦਾਰਾਂ ਵਾਲਾ ਮਸਲਾ ਕਿਸੇ ਦਿਨ ਫੇਰ ਵਿਚਾਰ ਲਾਂਗੇ, ਪਰ ਬੰਤਾ ਸਿੰਘ ਵਰਗਾ ਯਾਰ ਮੁੜ ਕੇ ਨਹੀਂ ਮਿਲਣਾ। ਲਓ ਜੀ ਇੰਨੀ ਗੱਲ ਕਹਿ ਕੇ ਬਾਦਲ ਸਾਹਿਬ ਨੇ ਥੱਲੇ ਆ ਕੇ ਭੀੜ ਦੇ ਵਿੱਚ ਬੰਤਾ ਸਿੰਘ ਨੂੰ ਘੁੱਟ ਕੇ ਜੱਫੀ ਪਾਈ। ਬਾਈ ਬੰਤਾ ਸਿੰਘ ਕਦੋਂ ਆਇਆ ਅਮਰੀਕਾ ਤੋਂ, ਤੂੰ ਦੱਸਿਆ ਹੀ ਨਹੀਂ ਯਾਰ। ਬਾਜੀ ਪਿਛਲੇ ਹਫ਼ਤੇ ਆਇਆ ਸੀ, ਚੱਲ ਚੰਡੀਗੜ੍ਹ ਜਾ ਕੇ ਲੰਚ ਕਰਦੇ ਹਾਂ ਇਕੱਠੇ। ਉਹ ਕਹਿੰਦਾ ਜੀ ਬਸ ਤੁਹਾਡੇ ਦਰਸ਼ਨ ਕਰਨੇ ਸੀ, ਕਰ ਲਏ, ਹੁਣ ਤੁਸੀਂ ਵੀ ਬਿਜ਼ੀ ਅਤੇ ਅਸੀਂ ਵੀ ਚੱਲਦੇ ਹਾਂ।
ਅੱਛਾ ਫਿਰ?
ਫਿਰ ਬੰਤਾ ਸਿੰਘ ਨੇ ਨਾਰ ਸਿੰਘ ਨਾਲ ਅੱਖ ਮਿਲਾ ਕੇ ਪੁੱਛਿਆ, ਕਿਉਂ ਮੰਨਦਾ ਫਿਰ ਬੰਤਾ ਸਿੰਘ ਦੀ ਚੜ੍ਹਾਈ?
ਫਿਰ ਕੀ ਕਹਿੰਦਾ ਨਾਰ ਸਿੰਘ?
ਨਾਰ ਸਿੰਘ ਕੋ ਤੇਰੇ ਵਰਗਾ ਅਖੇ ਮੈਂ ਨਾ ਮੰਨੂ। ਕਹਿੰਦਾ ਮੈਨੂੰ ਲੱਗਦਾ ਅਮਰੀਕਾ ਤੋਂ ਤੂੰ ਇਲੈਕਸ਼ਨ ਵੇਲੇ ਪਾਰਟੀ ਫੰਡ ਭੇਜਦਾ ਹੋਣਾ, ਜਿਹਦੇ ਕਰਕੇ ਬਾਦਲ ਸਾਹਿਬ ਤੈਨੂੰ ਜਾਣਦੇ ਆ। ਹੋਰ ਕਿਤੇ ਬਾਦਲ ਨੇ ਤੇਰੇ ਨਾਲ ਪੱਗ ਵਟਾਈ ਹੋਈ? ਅਖੇ ਮੈਂ ਤਾਂ ਮੰਨੂ ਜੇ ਕਿਧਰੇ ਤੈਨੂੰ ਵਾਜਪਾਈ ਸਾਹਿਬ ਜਾਣਨ। ਉਹ ਕਹਿੰਦਾ ਚਲੋ ਵਾਜਪਾਈ ਸਾਹਿਬ ਨੂੰ ਮਿਲਾ ਲਿਆਉਂਦੇ ਆ।
ਫਿਰ ਚਲੇ ਗਏ ਪੀ ਐਮ ਸਾਹਿਬ ਨੂੰ ਮਿਲਣ?
ਕਾਰ 'ਚ ਬੈਠੇ ਦਿੱਲੀ ਪਹੁੰਚ ਗਏ। ਗਾਹਾਂ ਜਾਂਦਿਆਂ ਨੂੰ ਕੈਬਨਿਟ ਦੀ ਮੀਟਿੰਗ ਚੱਲੇ
ਜੈਲਲਿਤਾ ਬਾਰੇ।
ਹੋਰ ਮਸਲੇ ਥੋੜ੍ਹੇ ਆ, ਮਸਲੇ 'ਤੇ ਮਸਲਾ, ਅੱਠਾ ਮਸਲਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਦਿਆਂ ਵਾਜਪਾਈ ਸਾਹਿਬ ਦੀ ਨਜ਼ਰ ਗੇਟ 'ਤੇ ਪਈ ਜਿੱਥੇ ਬੰਤਾ ਸਿੰਘ ਖੜ੍ਹਾ ਸੀ।
ਚੱਕਤੀ ਮੀਟਿੰਗ? ਫਿਰ
ਚੱਕਣੀ ਸੀ। ਆਦਰਣੀਯ ਮੰਤਰੀ ਗੰਗ, ਮੈਂ ਇੱਕ ਘੰਟੇ ਕੇ ਲਈ ਮੀਟਿੰਗ ਉਠਾ ਰਹੀ ਹੂੰ। ਐਸਾ ਕਿਉਂ ਕਰ ਰਹੀ ਹੂੰ? ਬਾਤ ਹੀ ਕੁਛ ਐਸੀ ਹੈ, ਯੇ ਊਧਮ ਸਿੰਘ ਨਗਰ ਕਾ ਮਸਲਾ ਤੋ ਫਿਰ ਵੀ ਕਿਸੀ ਦਿਨ ਹੱਲ ਹੋ ਜਾਏਗਾ, ਮਗਰ ਯੇ ਬੰਤਾ ਸਿੰਘ ਕਾ ਮਸਲਾ ਬਹੁਤ ਗੰਭੀਰ ਹੈ, ਮੈਂ ਸ਼ਮਾ ਚਾਹਤਾ।
ਫਿਰ ਕੀ ਕਹਿੰਦੇ ਵਾਜਪੇਈ ਸਾਹਿਬ?
ਅਰੇ ਭਾਈ ਬੰਤਾ ਸਿੰਘ ਕਬ ਆਏ ਅਮਰੀਕਾ ਸੇ? ਆਪ ਪਹਿਲੇ ਬਤਾ ਦੇਤੇ ਹਮ ਅਡਵਾਨੀ ਸਾਹਿਬ ਕੋ ਲੈਣੇ ਕੇ ਲੀਏ ਭੇਜ ਦੇਤੇ। ਐਸਾ ਹੈ, ਅਬ ਰਾਤਰੀ ਕਾ ਭੋਜਨ ਹਮਾਰੇ ਸੰਗ ਕਰੋ। ਉਹ ਕਹਿੰਦਾ ਜਨਾਬ ਬਾਤ ਤੁਹਾਡੇ ਦਰਸ਼ਨ ਕਰਨੇ ਸੀ, ਕਰ ਲਏ ਸੋ ਹੁਣ ਆਗਿਆ ਦਿਓ ਭਾਈ, ਜੈਸੇ ਆਪਕੀ ਇੱਛਾ।
ਬੜੀ ਜਲਦੀ ਗੱਲ ਲਾਇਆ ਵਾਜਪੇਈ ਸਾਹਿਬ ਨੇ।
ਦਰਅਸਲ ਬੀਬਾ ਵਾਜਪੇਈ ਸਾਹਿਬ ਦਾ ਸੁਭਾਅ ਵੀ ਮੇਰੇ ਬਾਪੂ ਨਾਲ ਖਾਸਾ ਮੇਲ ਜੋਲ ਖਾਂਦਾ। ਉਹ ਵੀ ਬਸ ਕੋਰਾ ਕਰਾਰਾ ਹੀ ਆ, ਕੰਮ ਦੀ ਗੱਲ ਕਰਦਾ ਹੁੰਦਾ ਸੀ।
ਉਹ ਕਿੱਦਾਂ?
ਜਦੋਂ ਕੋਈ ਮੇਰਾ ਯਾਰ ਦੋਸਤ ਮੇਰੇ ਘਰੇ ਆ ਕੇ ਪੁੱਛਦਾ ਸੀ ਆ ਬਾਪੂ ਜੀ ਚਤਰ ਸਿੰਘ ਕਿੱਥੇ ਆ, ਉਹਦਾ ਵੀ ਖੇਤ ਰੂ ਗਿਆ ਪੱਠੇ ਲੈਣ, ਕਦੋਂ ਮੁੜੂਗਾ ਭਾਈ? ਕੁਛ ਕਹਿ ਨਹੀਂ ਸਕਦੇ, ਕੋਈ ਕੰਮ ਸੀ, ਕੋਈ ਖਾਸ ਨਹੀਂ। ਚਾਹ ਦਾ ਕੱਪ? ਨਹੀਂ ਜੀ ਬਸ ਪੀ ਕੇ ਆ। ਚੰਗਾ ਫਿਰ ਬਾਹਰ ਉਹ ਗੇਟ ਲਾਉਣਾ। ਤੇ ਜਦੋਂ ਕਦੇ ਮੈਨੂੰ ਕੋਈ ਬੀਬੀ ਮਿਲਣ ਆਉਂਦੀ ਸੀ।
ਅੰਕਲ ਚਤੁਰ ਕਹਾਂ ਹੈ?
ਉਹਦਾ ਵੀ ਖੇਤ ਨੂੰ ਪੱਠੇ ਲੈਣ ਗਿਆ।
ਕਬ ਆਏਗੇ?
ਆ ਕੁਛ ਕਹਿ ਨਹੀਂ ਸਕਦੇ, ਕੋਈ ਕੰਮ ਸੀ। ਅੱਛਾ ਅੱਛਾ ਅੱਛਾ, ਚਾਹ ਦਾ ਕੱਪ?
ਜੀ ਮੈਂ ਪੀ ਕਰ ਆਈ।
ਚੰਗਾ ਫਿਰ ਅੰਦਰ ਹੋ, ਗੇਟ ਲਾਉਣਾ।
ਚਾਚਾ ਤੂੰ ਵਿੱਚ ਆਪਣੀ ਰਾਮ ਕਥਾ ਤੋਰ ਲਈ, ਇਹ ਦੱਸ ਵੀ ਬੰਤਾ ਸਿੰਘ ਦੀ ਚੜ੍ਹਾਈ ਵੇਖ ਕੇ ਨਾਰ ਸਿੰਘ ਕੀ ਕਹਿੰਦਾ?
ਨਾਰ ਸਿੰਘ ਕਹਿੰਦਾ ਬੰਤਾ ਸਿੰਘ ਤੂੰ ਵੋਟਾਂ ਵੇਲੇ ਬਾਦਲ ਸਾਹਿਬ ਦੀ ਮਦਦ ਕੀਤੀ ਹੋਊ, ਇਸ ਕਰਕੇ ਤੇਰੀ ਬਾਦਲ ਸਾਹਿਬ ਨਾਲ ਚੰਗੀ ਆ, ਅੱਗੋਂ ਬਾਦਲ ਸਾਹਿਬ ਦੀ ਵਾਜਪਾਈ ਸਾਹਿਬ ਨਾਲ ਚੰਗੀ ਆ, ਕਦੇ ਗੱਲ ਕਰਤੀ ਹੋਊ ਤੇਰੇ ਬਾਰੇ, ਇਸ ਕਰਕੇ ਕੋਈ ਖਾਸ ਗੱਲ ਨਹੀਂ, ਚੜ੍ਹਾਈ ਤਾਂ ਤੇਰੀ ਤਾਂ ਮੰਨੀਏ ਜੇ ਧਰਮਿੰਦਰ ਨੂੰ ਜਾ ਕੇ ਮਿਲਾਵੇਂ।
ਫਿਰ ਪਹੁੰਚ ਗਏ ਬੰਬੇ।
ਗਾਹਾਂ ਜਾਂਦਿਆਂ ਨੂੰ ਧਰਮਿੰਦਰ ਦੀ ਕਿਸੇ ਫਿਲਮ ਦੀ ਸ਼ੂਟਿੰਗ ਚੱਲੇ।
ਫਿਰ
ਜਦੋਂ ਸ਼ੂਟਿੰਗ ਕਰਦੇ ਕਰਦੇ ਤਾਂ ਧਿਆਨ ਗਿਆ ਬੰਤਾ ਸਿੰਘ ਤੇ, ਤਾਂ ਧਰਮ ਜੀ ਕਹਿੰਦੇ ਪੈਕ ਅਪ। ਨਾਰ ਸਿੰਘ ਹੈਰਾਨ ਪਰੇਸ਼ਾਨ, ਧਰਮਿੰਦਰ ਜੀ ਕਹਿੰਦੇ ਬੰਤਾ ਸਿੰਘ ਇਹ ਸ਼ੂਟਿੰਗ ਤਾਂ ਨਿਤਨਿਤ ਹੋਣੀ ਆ, ਪਰ ਬੰਤਾ ਸਿੰਘ ਨੇ ਨਿਤਨਿਤ ਥੋੜ੍ਹਾ ਆਉਣਾ ਅਮਰੀਕਾ ਤੋਂ। ਜਦੋਂ ਧਰਮਿੰਦਰ ਜੀ ਬੰਤਾ ਸਿੰਘ ਨੂੰ ਜੱਫੀ 'ਚ ਲੈ ਕੇ ਸੜਕ 'ਤੇ ਤੁਰੇ ਤਾਂ ਪਿੱਛੋਂ ਨਾਰ ਸਿੰਘ ਨੂੰ ਬੇਹੋਸ਼ੀ ਦਾ ਪਟਕ ਦੇਣੀ ਦੌਰਾ ਪੈ ਗਿਆ। ਲੋਕਾਂ ਨੇ ਪਾਣੀ ਦੇ ਛਿੱਟੇ ਛੋਟੇ ਮਾਰੇ ਤਾਂ ਨਾਰ ਸਿੰਘ ਨੂੰ ਹੋਸ਼ ਆਈ। ਫਿਰ ਬੰਤਾ ਸਿੰਘ ਨੇ ਨਾਰ ਸਿੰਘ ਦੇ ਕੱਪੜੇ ਕੁਪੜੇ ਝਾੜ ਕੇ ਪੁੱਛਿਆ, ਕਿਉਂ? ਫਿਰ ਬੰਤਾ ਸਿੰਘ ਦੀ ਚੜ੍ਹਾਈ ਵੇਖ ਕੇ ਬੇਹੋਸ਼ ਹੋ ਗਿਆ।
ਫਿਰ ਕੀ ਕਹਿੰਦਾ?
ਉਹ ਕਹਿੰਦਾ ਮੈਂ ਬੰਤਾ ਸਿੰਘ ਦੀ ਚੜ੍ਹਾਈ ਵੇਖ ਕੇ ਨਹੀਂ ਬੇਹੋਸ਼ ਹੋਇਆ।
ਫਿਰ
ਓਏ ਮੈਂ ਤਾਂ ਧਰਮਿੰਦਰ ਦੀ ਉਤਰਾਈ ਦੇਖ ਕੇ ਬੇਹੋਸ਼ ਹੋਇਆ। ਉਹ ਕਹਿੰਦਾ ਜਦੋਂ ਬੰਤਾ ਸਿੰਘ ਤੇਰੇ ਨਾਲ ਧਰਮਿੰਦਰ ਜੱਫੀ ਪਾ ਕੇ ਸੜਕ 'ਤੇ ਤੁਰਿਆ ਜਾ ਰਿਹਾ ਸੀ ਤਾਂ ਸ਼ੂਟਿੰਗ ਵੇਖਣ ਵਾਲਿਆਂ ਦੀ ਭੀੜ ਵਿੱਚੋਂ ਇੱਕ ਭਈਏ ਨੇ ਮੈਨੂੰ ਕੂਹਣੀ ਮਾਰ ਕੇ ਪਤਾ ਕੀ ਪੁੱਛਿਆ?
ਕੀ?
ਅਰੇ ਬੰਤਾ ਸਿੰਘ ਕੇ ਸਾਥ ਕੌਣ ਜਾ ਰਹੀ ਆ ਬਈ? ਨਾਰ ਸਿੰਘ ਤਾਂ ਮੰਨ ਗਿਆ ਬੰਤਾ ਸਿੰਘ ਦੀ ਚੜ੍ਹਾਈ ਨੂੰ, ਹੁਣ ਤੂੰ ਦੱਸ ਮੰਨਿਆ ਕਿ ਨਹੀਂ?
ਚਾਚਾ ਮੰਨ ਤਾਂ ਗਿਆ, ਪਰ ਚੰਗੀ ਤਰ੍ਹਾਂ ਉਦੋਂ ਮੰਨੂ ਜਦੋਂ ਸਾਨੂੰ ਵੀ ਬੰਤਾ ਸਿੰਘ ਦਰਸ਼ਨ ਕਰਵਾਏਗਾ।
ਫੜੇ ਮੂੰਹ ਤੇਰੇ, ਉਹ ਅਜੇ ਤੱਕ ਤੂੰ ਬੰਤਾ ਸਿੰਘ ਨੂੰ ਮਿਲਿਆ ਹੀ ਨਹੀਂ।
ਨਾ
ਨੀਲੂ, ਤੂੰ?
ਮੈਂ ਵੀ ਨਹੀਂ ਮਿਲੀ।
ਤੇ ਮਿਲੋ ਫਿਰ।
ਕਿੱਥੇ ਆ?
ਓਏ ਸਿੱਧਰੇ, ਉਹ ਚਤਰ ਸਿੰਘ ਦਾ ਪੋਲੀਟੀਕਲ ਨਾਂ ਤਾਂ ਬੰਤਾ ਸਿੰਘ।
ਵਾਹ ਚਾਚਾ ਜੀ ਵਾਹ, ਆਪਣੇ ਮੂੰਹੋਂ ਮੀਆਂ ਮਿੱਠੂ ਬੰਨਾ ਸਿੱਖੇ ਤਾਂ ਕੋਈ ਤੁਹਾਡੇ ਕੋਲ ਸਿੱਖੇ, ਸਿੱਧਾ ਹੀ ਦੱਸ ਦਿੰਦੇ ਕਿ ਤੁਹਾਨੂੰ ਸੀਐਮ ਪੀਐਮ ਜਾਣਦੇ ਆ, ਐਡੀ ਲੰਬੀ ਚੌੜੀ ਕਹਾਣੀ ਪਾ ਕੇ ਆਪਣੀ ਤਾਰੀਫ ਕਰਨ ਦੀ ਕੀ ਲੋੜ ਸੀ?
ਇਹ ਤਾਂ ਬਤੇਜ ਆਪੋ ਆਪਣੀ ਪਰਸਨੈਲਿਟੀ ਹੁੰਦੀ ਆ, ਕਿਸੇ ਨੂੰ ਬਿਆਨ ਕਰਨ 'ਚ ਸਾਲਾਂ ਵੱਧੀ ਟਾਈਮ ਲੱਗ ਜਾਂਦਾ ਤੇ ਇੱਕ ਪਰਸਨੈਲਿਟੀ ਤੇਰੇ ਵਰਗੇ ਦੀ ਹੁੰਦੀ ਆ ਜਿਹੜੀ ਮਿੰਟ ਸਕਿੰਟ 'ਚ ਬਿਆਨ ਕੀਤੀ ਜਾ ਸਕਦੀ ਆ।
ਕਿਉਂ, ਕੀ ਹੋਇਆ ਇਹਨਾਂ ਦੀ ਪਰਸਨੈਲਿਟੀ ਨੂੰ? ਕੰਬੀਨੇਸ਼ਨ ਤਾਂ ਵੇਖੋ।
ਹਾਏ ਓਏ, ਸਾਧ ਕੇ ਜਾਵਾਂ ਇਹੋ ਜਿਹੇ ਕੰਬੀਨੇਸ਼ਨ ਦੇ, 300 ਦੀ ਜੁੱਤੀ ਤੇ ਟਕੇ ਦਾ ਮੂੰਹ।
ਬਸ ਆ ਗਿਆ ਪੁਰਾਣੀਆਂ ਗੱਲਾਂ 'ਤੇ।
ਕਿਉਂ, ਪੁਰਾਣੀਆਂ ਗੱਲਾਂ ਨੂੰ ਜਾਲੇ ਲੱਗੇ ਆ?
ਸਿਆਣੇ ਠੀਕ ਹੀ ਕਹਿੰਦੇ ਨੇ, ਅੱਛੇ ਤੀਰ ਤਲਵਾਰ ਦੇ ਜ਼ਖਮ ਹੋਵਣ, ਮਰਹਮ ਨਹੀਂ ਜ਼ੁਬਾਨ ਦੇ ਫੱਟ ਦੀਏ।
ਬਸ ਆਹੀ ਤਿੱਖੀਆਂ ਤਿੱਖੀਆਂ ਗੱਲਾਂ ਕਰਕੇ ਚਾਚੀ ਛੱਡ ਕੇ ਗਈ ਤੁਹਾਨੂੰ।
ਮਾਰ ਲਓ ਤਾਨੇ, ਪਤਾ ਲੱਗਦਾ ਕੁੱਲੀ ਨੂੰ ਅੱਗ ਲਾ ਕੇ ਕਿਸੇ ਦੀ ਲੱਗੀ ਕੌਣ ਜਾਣਦਾ, ਬੰਦਾ ਮਾੜੀ ਕਿਸਮਤ ਨੂੰ ਆਪ ਹੀ ਦਾਵਤ ਦਿੰਦਾ। ਐਵੇਂ ਨਹੀਂ ਕਿਸੇ ਨੇ ਕਿਹਾ ਕਿ ਬਦਕਿਸਮਤੀ ਘੋੜੇ ਤੇ ਸਵਾਰ ਹੋ ਕੇ ਆਉਂਦੀ ਆ ਤੇ ਜਾਂਦੀ ਆ ਪੈਦਲ।
ਚਾਚੀ ਅਤਰੋ ਆਪ ਕਿਹੜਾ ਘੱਟ ਸੀ, ਜੁਗ ਨੂੰ ਜੁਗ ਟਕਰਿਆ ਹੋਇਆ ਸੀ, ਜਿਹੋ ਜੀ ਨੰਦੋ ਬਾਹਮਣੀ
ਉਹੋ ਜਿਹਾ ਕੁੱਦੂ ਜੇਠ।
ਚਾਚਾ ਜੀ ਅਸਲ ਵਿੱਚ ਝਗੜੇ ਦਾ ਕਾਰਨ ਕੀ ਸੀ?
कारण की होना बीबा? यह गल उदों दी आ जदों मैं ट्रक चलाउंदा हुंदा सी। बस एक दिन दारू के नशे में मैं अतरों तो आके जवाकों का सहाग दाम मंग बैठा। मैनू कहिंदी जवाकों का सहाग दाम मंगदा, मैं कोई कबलेबाजी की आ? मैं क्या आए दस, ये सब तो पहले नंबर वाला काला कदों होया सी?
फिर की कहिंदी?
कहिंदी तां जमदा ही काला, मैं की टुट पैणे ते सुआह मलती। मैं क्या मैं रंग बारे नहीं पुछ रहा, मैं ये पुछ रहा होया कदों सी? कहिंदी भुल गए, जदों तुसीं अंबरसर माल सिटन आए सी। अच्छा ये दस दूजे नंबर वाला बग्गा कदों होया सी? कहिंदी मैं तां मूहों बथेरियां चीज़ां कट कट खवाईआं पर मर जाणा ये बग्गे दा बग्गा। ओए मैं रंग बारे नहीं पुछ रहा, मैं ये पुछ रहा होया कदों सी? कहिंदी भुल गए, जदों ट्रकां दी स्ट्राइक चली सी। अच्छा हुण दस तीजे नंबर वाला नीला कदों होया सी? कहिंदी घरों तां बथेरा चंगा भला गया सी, प्यो वर्गे ने लै लिया होना राज किसे नाल पंगा, अगले ने करता होना कुट कुट नीला। ओए मैं क्या टॉपिक बदल दी कोशिश ना कर, तू मैनू ये दस होया कदों सी? कहिंदी भुल गए, जदों थोड़े ट्रक का एक्सीडेंट होया सी ते 20 दिन गड्डी वर्कशॉप खड़ी रही सी। मैं क्या हुण तां मैनू सुख नाल घरे आएनू भी तकड़ा चिर हो गया, ते आ कड़ा चौथे नंबर वाला हला भुंजे ही बैठा चप मारी, इहदा मैं अज वेखे ही पहली वारी आ, इह कदों होया सी?
फिर की कहिंदी चाची?
कहिंदी विचारा आराम नाल बैठा चावल खांदा खाई जाणदा, थोनू की कहिंदा इह?
चाचा फिर?
बस फिर की गल कहिंदी आ, तूं मूहों कढ मैं तैनूं शहरों कढ दियां, सारे शरीके च होगी लाला लाला।
फिर?
फिर की आपां बणाती सेंचुरी।
काहदी?
छित्रां दी। मां मूहरे मूहरे नंदो बामणी ते पिछे पिछे कुद्दू जेठ, बस फिर टपा दी पिंड दी जू।
चाचा हुण?
हुण अतरों बठिंडे ते यात्रा लंडे।
बस पट लिया घर गुस्से जाके?
ए गुस्सा आवे ना यार, वो असी तां माड़ी जी गल पिछे बंदा रेड़ दिंदे सी, ये तां फिर एड्डी वड्डी गल सी।
चाचा जी तुसीं बंदा कदों रेड़िया सी?
ए गल बीबी सन 67 दी आ, जदों मैं बस विच सफर कर रहा सी, मेरी नाल दी सीट ते आ के इक लाला बह गया ते लग गया सिगरट पीण। मैं कहा लाला जी सिगरट बंद कर दिओ।
फिर?
फिर की लग गया लंबे लंबे सूटे खिंचण। कर दिंदे आ, तुसीं हुक्म करो, एक मिनट की तो गल आ, तिना सूटियां अद्धी सिगरट खिंच गया। मैं क्या मैनू बेवकूफ ना बना, बंदे का पुत बन के सिगरट बंद कर दे। गल कोई नहीं, खत्म ही समझो, लो हो गई खत्म। करता करता फिल्टर तक खिंच गया, मैनू बड़ा वट चढ़िया भी बुधुए बना गया यार।
फिर की होया?
होना की सी, छिया सूटियां खिंची सिगरट ने लिया ती कूकी, पै गया मेरे मोढ़े से धौन सिट के। मैं क्या लाला धौन चक ला, उन्हें धौन चक ली।
फिर
5 मिनटों बाद पता नहीं की चक्कर जहा आया, मेरे मोढ़े से धौन सुट के लग गया घराड़े मार। मैं क्या लाला मैं आखिरी बारी वार्निंग दे रहा, जो चंगा चाहना धौन चक ला।
फिर चक ली?
उदों तो चक ली, पर जो तीजी बारी गेड़ा गया देखे उन्हें धौन फिर सिटी, फिर भतीज मेरे गुस्से की इंतहा सी। मैं कढ़ी कृपान ते गाटा ला के ओ मारिया, धौन रुड़दी रुड़दी ड्राइवर कोल चली गई, सारिया सवारियां थर थर कंबण। लोग कहते भाई साहब इन्ना गुस्सा, तुझे तो माड़ी जी गल पिछे बंदा मारता। और मैं क्या अजय माड़ी जी गल सी, दो बारी सिगरट बंद करन गया ने सिगरट बंद नहीं की, तीन बारी धौन चकन गया ने धौन नहीं चकी, हूँ फिर मतीरे वागू पैर च रुड़ता, हूँ जो अख खुली पता लगू चतर से उन्होंने पंगा किमें लईदा।
चाचा गप थोड़ी घट कर ला।
ओए तू घट करन दी गल करदा, ओए मैं तां अजे एक बंदा ही मारिया, बुढ़े साडे ने तां 50 खून कीते सी कट्ठे, ओ भी एक दिन च।
50 खून?
आहो।
चाकू नाल?
ना।
पिस्तौल नाल?
बिल्कुल नहीं।
स्टेन गन नाल?
ना।
फिर किद्दां मारे सी?
खड्ड के सट के मारे सी।
ओ किवें?
रोडवेज ड्राइवर सी ना।
मैं भी कहा वड्या ए खानदानी बदमाश, ये तां भी पुलिस दे सारे दी आवाज लगदी आ।
ते पुलिस की करना ही है पिंड च?
चाचा जिहड़ा तुसीं बस च खून किया सी ना, उहदा हिसाब किताब करन आई लगदी है।
बीबा तूं तां कमलियां गल्लां करदियां, साडा खानदान तां कीड़ी नूं वी सलूट मार के निकलण वाला। ओए असीं किसे दा खून की करना, उह तां एवीं दो घड़ी थोड़े नाल मशगूला करदे सी।
पर बंदा तां मरिया सी।
ओए अपनी करतूती मरिया सी, मैं थोड़ा मारिया सी।
ओह किद्दां?
ओनू आदत सी कि सिगरट पीण बाद उहदे टोटे नूं अपने पैर की अड्डी नाल मसल के भजाउंदा हुंदा सी।
फिर?
मेरे कहण ते उहने चलदी बाद चों सिगरट तां भगा के मारी, पर बाहर सिटी सिगरट उहनूं महंगी बहुत पई।
ओह किस तरह?
बाहर खूह चलदा सी, उहदे विच सिगरट गिर गई सी।
फिर?
फिर की अड्डी नाल भजाउण गया सी, मुड़ के निकले ही नहीं।
चाचा जी मजाक ना मजाक रहा, पर कोई गल जरूर आ जिहड़ी पुलिस आई है पिंड च।
मैनू लगदा है पिंड च कोई वाका जरूर होया।
हो गया पुलिस ਪੁਲਿਸ ਚੜ ਆਈਏ ਲਾਲਾ ਲਾਲਾ ਹੋ ਗਈ ਸਾਰੇ ਮੱਚ ਗਈ ਦੁਹਾਈਏ ਕੀ ਵਾਕਾ ਹੋ ਗਿਆ ਹੈ ਕੀ ਵਾਕਾ ਹੋ ਗਿਆ
ਪੁਲਿਸ ਚੜ ਆਈਏ
ਕੀ ਵਾਕਾ ਹੋ ਗਿਆ
ਪੁਲਿਸ ਚੜ ਆਈਏ
ਖੋਲ ਕੇ ਵੇਚ ਦਿੱਤੀ ਡੋਡਿਆਂ ਦੇ ਪਾ ਨੂੰ ਤੋਲ ਕੇ
ਓਏ ਗੁਰਦੀਪ ਸਿਆ ਕਿਉਂ ਚੰਦਨ ਵਰਗੀ ਦੇ ਨਸ਼ਿਆਂ ਚ ਰੋਲੀ ਆ ਓਏ ਚਾਰ ਪੈਸੇ ਸਾਂਭ ਲਾ ਤੇਰੇ ਕੰਮ ਆਉਣਗੇ
ਓ ਚਾਚਾ ਸਿਆ ਤੂੰ ਕਰੀ ਚੱਲ ਮਾਇਆ ਨਾਲ ਮੋਹ ਓ ਮੈਨੂੰ ਇੱਕ ਗੱਲ ਦੱਸ ਉੱਪਰ ਕੁਝ ਲੈ ਕੇ ਜਾਣਾ
ਓਏ ਮੈਂ ਮੰਨਦਾ ਕਿ ਉੱਪਰ ਕੁਛ ਨੀ ਲੈ ਕੇ ਜਾਣਾ ਪਰ ਜਿੱਦਾਂ ਦੀਆਂ ਤੇਰੀਆਂ ਆਦਤਾਂ ਨੇ ਪੁੱਤ ਛੱਡ ਕੇ ਤਾਂ ਕੁਛ ਇੱਥੇ ਵੀ ਨੀ ਜਾਣਾ
ਮਾਰ ਲੈ ਹੋਮ ਗਾੜੀਆਂ ਨੇ ਦੋ ਦੋ ਪੈਗ ਚਾੜ ਲੈ ਉਹ ਚੂਕਣੇ ਚ ਡਾਂਗ ਬੜੇ ਜ਼ੋਰ ਦੀ ਟਕਾਈਏ ਕੀ ਵਾਕਾ ਹੋ ਗਿਆ ਕੀ ਵਾਕਾ ਹੋ ਗਿਆ ਕੀ ਵਾਕਾ ਹੋ ਗਿਆ
ਆਪਣੀਆਂ ਕੱਛ ਚ ਤੇ ਹੋਰਾਂ ਦੀਆਂ ਹੱਥ ਚ ਏਦਾਂ ਇੱਕ ਤੇਰੇ ਵਰਗਾ ਬੰਦਾ ਯਾਰਾਂ ਦੋਸਤਾਂ ਨੂੰ ਟਿੱਚਰਾਂ ਕਰਨ ਨਾ ਹਟਿਆ ਕਰੇ ਜਿਹੜਾ ਵੀ ਟੱਕਰਿਆ ਕਰੇ ਓਏ ਵਰਮਾ ਵਰਮੀ ਕਿੱਥੇ ਆ ਢਿੱਲੋਂ ਢਿੱਲੀ ਕਿੱਥੇ ਆ ਗਿੱਲ ਗਿੱਲੀ ਕਿੱਥੇ ਆ ਭੱਲਾ ਭੱਲੀ ਕਿੱਥੇ ਆ ਘੁਮਾਣ ਘੁਮਾਣੀ ਕਿੱਥੇ ਆ ਤੇ ਜਿੱਦਣ ਹੋਇਆ ਆਪ ਦਾ ਵਿਆਹ ਫਿਰ ਡੂਢ ਮਹੀਨਾ ਯਾਰਾਂ ਦੋਸਤਾਂ ਨੂੰ ਸ਼ਕਲ ਨਾ ਵਿਖਾਈ
ਕਿਉਂ
ਪਤਾ ਸੀ ਨਾ ਵੀ ਅਗਲੇ ਹੁਣ ਮੈਨੂੰ ਛੇੜਨਗੇ
ਉਹ ਕਿਉਂ
ਉਹਦਾ ਨਾਂ ਸੀ ਚੱਡਾ ਤੇ ਅਗਲਿਆਂ ਨੇ ਜਾਂਦਿਆਂ ਨੇ ਪੁੱਛਣਾ ਸੀ ਚੱਡਾ
ਸੰਗ ਹੀ ਲਾਈ ਹੋਈ ਆ
ਸੰਗ ਲਾਉਣ ਵਾਲੀ ਕਿਹੜੀ ਗੱਲ ਆ ਮੈਂ ਕੋਈ ਮਾੜੀ ਗੱਲ ਕੀਤੀ ਆ
ਮਾੜੀ ਗੱਲ ਤਾਂ ਨਹੀਂ ਕੀਤੀ ਪਰ ਗੱਲਾਂ ਦੇ ਕੱਪੜੇ ਤਾਂ ਪਵਾ ਲਿਆ ਕਰੋ
ਕਿਉਂ ਚੱਡੀ ਕੱਪੜਾ ਨਹੀਂ
ਸ਼ਰਮਾ ਜੀ ਤੁਸੀਂ ਅਜੇ ਤੀਕਰ ਚਾਚਾ ਜੀ ਦੇ ਭੇਤੀ ਨਹੀਂ ਹੋਏ ਇੰਨਾ ਦਾ ਤਾਂ ਸੁਭਾਅ ਹੀ ਇੱਦਾਂ ਦਾ ਹੈ ਚਾਚਾ ਜੀ ਦਾ ਇਹਦੇ 'ਚ ਕੋਈ ਕਸੂਰ ਨਹੀਂ ਨਾਲੇ ਬੰਦਾ ਆਦਤ ਤੋਂ ਮਜਬੂਰ ਹੁੰਦਾ
ਓਏ ਬੀਬਾ ਆਦਤ ਤੋਂ ਮਜਬੂਰ ਇਕੱਲਾ ਬੰਦਾ ਹੀ ਨਹੀਂ ਹੁੰਦਾ ਜਨਾਨੀਆਂ ਵੀ ਕਈ ਆਦਤ ਤੋਂ ਬਹੁਤ ਮਜਬੂਰ ਹੁੰਦੀਆਂ ਨੇ ਸਾਡੇ ਗੁਆਂਢ ਦੇ ਵਿੱਚ ਮਿਸਿਸ ਗੁਲਾਟੀ ਰਹਿੰਦੀ ਆ ਉਹਨੂੰ ਆਦਤ ਆ ਜਦੋਂ ਵੀ ਕਿਸੇ ਦਾ ਟੈਲੀਫੋਨ ਆਉਣਾ ਘੰਟੀ ਵੱਜਣੀ ਆ ਰਿਸੀਵਰ ਚੱਕਣਾ ਤੇ ਪਹਿਲਾ ਡਾਇਲਾਗ ਉਹਨੇ ਇਹ ਮਾਰਨਾ ਹੈਲੋ ਬੇਟੇ ਚਾਹੇ ਕਿਸੇ ਦਾ ਫੋਨ ਹੋਵੇ ਇੱਕ ਦਿਨ ਉਹਦੇ ਘਰ ਵਾਲੇ ਦਾ ਫੋਨ ਆ ਗਿਆ ਰਿਸੀਵਰ ਚੱਕਿਆ ਹੈਲੋ ਬੇਟੇ ਉਹ ਕਹਿੰਦਾ ਮੈਂ ਬੋਲਦਾ ਬੋਲੋ ਬੇਟੇ ਕਹਿੰਦਾ ਮੈਂ ਗੁਲਾਟੀ ਬੋਲਦਾ ਸੋਰੀ ਬੇਟੇ ਸੋ ਇਨਸਾਨ ਆਦਤ ਤੋਂ ਮਜਬੂਰ ਹੁੰਦਾ
ਚਾਚਾ ਜੀ ਕੋਈ ਬਾਤ ਦਾ ਬਤੰਗੜ ਬਣਾਉਣਾ ਸਿੱਖੇ ਤਾਂ ਥੋਤੋਂ ਸਿੱਖੇ
ਬੀਬਾ ਅਜੇ ਤਾਂ ਮੈਂ ਬਾਤ ਹੀ ਨਹੀਂ ਪਾਈ ਤੂੰ ਪਹਿਲਾਂ ਹੀ ਬਤੰਗੜ ਤੇ ਪਹੁੰਚੀ ਫਿਰਦੀ ਆ
ਜੇ ਬਾਤ ਦੀ ਕਸਰ ਹੁੰਦੀ ਆ ਤਾਂ ਉਹ ਵੀ ਪਾ ਲਓ
ਪਾਵਾਂ ਫਿਰ
ਕੋਈ ਪੁੱਠੀ ਜੀ ਬਾਤ ਨਾ ਪਾਇਓ
ਬੁੱਝੇਗਾ
ਆਹੋ
ਲੈ ਫਿਰ ਬੁੱਝ ਹਿੱਲਣਾ ਹਿਲਾਉਣਾ ਤੇ ਹਿਲਾ ਕੇ ਠੰਡ ਪਾਉਣਾ ਆਖੇ ਮੇਰੀ ਮਾਂ ਨੂੰ ਮੈਨੂੰ ਹਿੱਲਣਾ ਪਹੁੰਚਾਉਣਾ
ਕੋਈ ਸਮਝ ਹੀ ਨਹੀਂ ਆਈ
ਜੇ ਬਾਤ ਜ਼ਿਆਦਾ ਹਿਲਦੀ ਆ ਥੋੜ੍ਹੀ ਟਕਾ ਕੇ ਪਾਵਾਂ
ਪਾਇਓ ਟਕਾ ਕੇ ਨਾਲ ਥੋੜ੍ਹੀ ਪਰਚੀ ਭੇਜ ਦਿਓ
ਚੱਲ ਸੁਣ ਫਿਰ ਸਹੁਰਿਆਂ ਤੋਂ ਧੀ ਨੇ ਆਪਣੀ ਮਾਂ ਨੂੰ ਪੇਕੇ ਕਿਸੇ ਦੇ ਹੱਥ ਸੁਨੇਹਾ ਭੇਜਿਆ ਕਿ ਹਿੱਲਣਾ ਹਿਲਾਉਣਾ ਤੇ ਹਿਲਾ ਕੇ ਠੰਡ ਪਾਉਣਾ ਆਖੀ ਮੇਰੀ ਮਾਂ ਨੂੰ ਮੈਨੂੰ ਹਿੱਲਣਾ ਪਹੁੰਚਾਉਣਾ
ਚਾਚਾ ਹਾਰ ਗਿਆ ਸਮਝ ਨਹੀਂ ਆਈ
ਮਾਂ ਨੂੰ ਸਮਝ ਆ ਗਈ ਕਿ ਹੁਣ ਗਰਮੀ ਜ਼ਿਆਦਾ ਤੇ ਧੀ ਨੇ ਪੱਖੀ ਮੰਗਾਈ ਆ ਤੇ ਤੈਨੂੰ ਪੜਾਕੂ ਨੂੰ ਸਮਝ ਨਹੀਂ ਆਈ ਹਾਰ ਗਿਆ ਪੁਰਸ ਦੀ ਔਲਾਦ
ਚਾਚਾ ਜੀ ਹੁਣ ਮੈਨੂੰ ਪੁੱਛੋ ਤੁਸੀਂ
ਚੱਲ ਤੂੰ ਜ਼ੋਰ ਲਾ ਲਾ ਆਰਦੀਆਂ ਦੋ ਪਾਰਦੀਆਂ ਦੋ ਰੰਨਾ ਸ਼ਾਹੂਕਾਰ ਦੀਆਂ ਸਾਰਾ ਪਿੰਡ ਸੁੱਤਾ ਪਿਆ ਕੜਕੁੱਲੋ ਹੁਣੀ ਜਾਗਦੀਆਂ
ਆਰਦੀਆਂ ਦੋ ਪਾਰਦੀਆਂ ਦੋ ਰੰਨਾ ਸ਼ਾਹੂਕਾਰ ਦੀਆਂ ਸਾਰਾ ਪਿੰਡ ਸੁੱਤਾ ਪਿਆ
ਕੜਕੁੱਲੋ ਹੁਣੀ ਜਾਗਦੀਆਂ
ਚਾਚਾ ਜੀ ਇਹ ਚੀਜ਼ ਮੈਂ ਵੇਖੀ ਹੋਈ ਹੈ
ਓਏ ਤੂੰ ਵੇਖਣ ਦੀ ਗੱਲ ਕਰਦੀ ਆ ਬੀਬਾ ਤੇਰੇ ਕੋਲ ਤਾਂ ਚੀਜ਼ਾਂ ਦਾ ਭੰਡਾਰ ਆ
ਇਹ ਕਿਹੜੀਆਂ ਚੀਜ਼ਾਂ ਜੋ ਮੇਰੇ ਕੋਲ ਬਹੁਤ ਨੇ
ਜੂਆਂ
ਮੈਂ ਚੱਲੀ
ਕਢਾਉਣ ਚੱਲੀਏ ਹੁਣ ਤਾਂ ਬੈਠੀ ਤੇਰੇ ਘਰੇ ਆ ਰੁੱਸ ਕੇ ਜਾਏਗੀ ਕਿੱਥੇ ਇਸ ਕਮਰੇ 'ਚ ਨਹੀਂ ਬੈਠੇਗੀ ਪਰਲੇ ਕਮਰੇ 'ਚ ਜਾ ਕੇ ਬਹਿ ਜਾਏਗੀ
ਚਾਚਾ ਜੀ ਜੇ ਇੱਦਾਂ ਦੀਆਂ ਗੱਲਾਂ ਕਰੋਗੇ ਤਾਂ ਅਸੀਂ ਰੁੱਸ ਕੇ ਜਾਵਾਂਗੇ ਹੀ
ਬਈ ਮਰਜ਼ੀ ਆ ਜੇ ਜਾਣਾ ਜਾਓ ਪਰ ਫੁੰਮਣ ਸਿੰਘ ਵਾਲੀ ਗੱਲ ਰਹਿ ਜਾਣੀ ਆ ਵਿੱਚ ਹੀ
ਜਨਾਬ ਛਨਕਾਟਾ 98 ਫੁੰਮਣ ਸਿੰਘ ਵਾਲੀ ਗੱਲ ਨੇ ਸਾਨੂੰ ਬਥੇਰਾ ਬੁੱਧੂ ਬਣਾ ਲਿਆ ਹੁਣ ਅਸੀਂ ਤੁਹਾਡੀਆਂ ਗੱਲਾਂ 'ਚ ਆਉਣ ਵਾਲੇ ਨਹੀਂ
ਜੇ ਭਲਾ ਅੱਜ ਮੈਂ ਤੁਹਾਨੂੰ ਫੁੰਮਣ ਸਿੰਘ ਵਾਲੀ ਗੱਲ ਸੁਣਾ ਦਿਆਂ ਫੇਰ
ਸੱਚੀ
ਆ ਗਏ ਨਾ ਗੱਲਾਂ 'ਚ
ਚੱਲ ਨਹੀਂ ਉੱਠੀਏ
ਬਈ ਤੁਹਾਨੂੰ ਉੱਠਣਾ ਹੀ ਪੈਣਾ ਕਿਉਂਕਿ ਤੁਹਾਡੀ ਕਿਸਮਤ ਇਦਾਂ ਦੀ ਆ ਜੇ ਫੁੰਮਣ ਸਿੰਘ ਵਾਲੀ ਗੱਲ ਸੁਣਨੀ ਆ ਨਾ ਤਾਂ ਪਾਸਾ ਬਦਲਣਾ ਪੈਣਾ
ਸ਼ਰਮਾ ਜੀ ਤੁਸੀਂ ਇੱਧਰ ਆ ਜਾਓ ਤੇ ਮੈਂ ਉੱਧਰ ਚਲੀ ਜਾਂਦੀ ਹਾਂ
ਫੜੇ ਮੂੰਹ ਪਰ ਤੁਹਾਨੂੰ ਆਪਣਾ ਪਾਸਾ ਨਹੀਂ ਕੈਸਟ ਦਾ ਪਾਸਾ ਬਦਲਣਾ ਪੈਣਾ ਯਾਨੀ ਕਿ ਇਹ ਸਾਈਡ ਬਦਲੋ
ਪਾਸਾ ਬਦਲਣ ਦੀ ਲੋੜ ਨਹੀਂ
ਕਿਉਂ
ਆਟੋ ਰਿਵਰਸ ਆ
ਕੀ ਮਤਲਬ
ਯਾਨੀ ਕਿ ਆਪਣੇ ਆਪ ਹੀ ਪਾਸਾ ਬਦਲਿਆ ਜਾਂਦਾ
ਚੰਗਾ ਫਿਰ ਫੁੰਮਣ ਸਿੰਘ ਵਾਲੀ ਗੱਲ ਵੀ ਆਪਣੇ ਆਪ ਹੀ ਸਮਝ ਲਿਓ
ਚਾਚਾ
ਮੈਂ ਚੁੱਪ ਕਰੀ ਬੈਠਾ ਕੁੜੀ ਦੱਬ ਕੇ ਆਇਆ
ਹਾਂ ਦੱਸ
ਆ ਨੀਲੂ ਕਿਉਂ ਉੱਠ ਕੇ ਚਲੀ ਗਈ
ਤੁਹਾਡੇ ਫੁੰਮਣ ਸੁੱਤ ਦੁਖੀ ਹੋ ਕੇ ਉੱਠ ਗਈ
ਹਾਏ ਓਏ ਫੁੰਮਣ ਕੀ ਯਾਦ ਕਰਾ ਬੈਠਾ ਚੁੱਪ ਕਰਕੇ ਕੋਲ ਦੀ ਲੰਘੇ ਨੇ ਉਹ ਮੇਰੀ ਸੋਚਾਂ ਦੇ ਵਿੱਚ ਜਾਣ ਗਈ ਖੋਰੇ ਰੁੱਸ ਗਏ ਨੇ ਖੋਰੇ ਸੰਗ ਗਏ ਨੇ
ਵਾਹ ਵਾਹ ਵਾਹ
ਨਾ ਕੀ ਵਾਹ ਵਾਹ ਲਾਈ ਹੈ ਸ਼ਰਮਾ ਜੀ ਤੁਸੀਂ ਵੀ ਇਹਨਾਂ ਨਾਲ ਰਲ ਗਏ ਇਹਨਾਂ ਨੇ ਤਾਂ ਪਹਿਲਾਂ ਹੀ ਸ਼ਰਮ ਲਾਈ ਹੋਈ ਹੈ
ਫੇਰ ਮੁੜੇ ਆਈ
ਕੁਛ ਬੋਲਣ ਤੋਂ ਪਹਿਲਾਂ ਨਾ ਸੋਚ ਲਿਆ ਕਰੋ ਮੈਂ ਤੁਹਾਡੀ ਧੀ ਲੱਗਦੀ ਹਾਂ ਧੀ
ਬੀਬਾ ਤੂੰ ਜੋ ਮਰਜ਼ੀ ਰਿਸ਼ਤਾ ਬਣਾਈ ਚੱਲ ਨੀਤਾਂ ਦੇ ਭੇਜ ਤਾਂ ਰੱਬ ਜਾਣਦਾ
ਕੀ ਕਿਹਾ
ਕਹਿਣਾ ਕੀ ਆ ਮੈਂ ਤਾਂ ਜਗਤ ਚਾਚਾ ਜੇ ਸਾਰੀਆਂ ਹੀ ਧੀਆਂ ਬਣਾ ਲਈਆਂ ਫਿਰ ਮੁੰਡੇ ਕਿੱਥੇ ਵਿਆਹੁਣੇ ਆ
ਚਲੋ ਸਕੀ ਧੀ ਨਾ ਸਹੀ ਧੀਆਂ ਵਰਗੀ ਤੇ ਹਾਂ
ਹਾਂ ਵਰਗੀ ਕਹਿ ਲਾ ਵਰਗੀ 'ਚ ਆਪਾਂ ਨੂੰ ਕੋਈ ਇਤਰਾਜ਼ ਨਹੀਂ
ਕਿਉਂ ਵਰਗੀ 'ਚ ਇਤਰਾਜ਼ ਕਿਉਂ ਨਹੀਂ
ਓਏ ਮੂਰਖਾ ਵਰਗੀ ਵਿੱਚੇ ਤਾਂ ਮਾਰਜਨ ਹੁੰਦਾ
ਚਾਚਾ ਤੂੰ ਨਹੀਂ ਸੁਧਰ ਸਕਦਾ
ਲੱਗਦਾ ਫਿਰ ਕੋਈ ਡੂੰਘੀ ਗੱਲ ਕਰ ਗਏ ਬਾਬਾ ਤੁਹਾਡੇ ਨਾਲ ਤਾਂ ਅੱਗੇ ਤੋਂ ਮੈਂ ਸੋਚ ਸਮਝ ਕੇ ਗੱਲ ਕਰਿਆ ਕਰੂੰ
ਇੱਕ ਵਾਰੀ ਵਿਆਹ ਦੇ ਨਵੇਂ ਨਵੇਂ ਚਾਹ 'ਚ ਜੱਟੀ 15 ਮੁਰੱਬਿਆਂ ਵਾਲੀ ਪੱਤਾ ਲੈ ਕੇ ਖੇਤ ਨੂੰ ਚੱਲੀ ਵੱਟ ਗਿੱਲੀ ਸੀ ਪੈਰ ਤਿਲਕਿਆ ਆਉ ਗਈ ਪੱਤਾ ਕਿਤੇ ਆਪ ਕਿਤੇ ਰੋਟੀ ਕਿਤੇ ਲੱਸੀ ਕਿਤੇ ਨਾਲ ਦੇ ਖੇਤ 'ਚ ਜੱਟ ਮੱਕੀ ਗੁੱਡਦੇ ਵੇਖ ਕੇ ਹੱਸ ਪਏ ਉਹ ਵਿਚਾਰੀ ਕੱਚੀ ਜੀ ਹੋਈ ਨਾਲੇ ਪੱਤਾ ਇਕੱਠਾ ਕਰੀ ਜਾਵੇ ਤੇ ਨਾਲੇ ਜੱਟਾਂ ਨੂੰ ਪੁੱਛੇ ਆ ਵੀਰਾ ਫਲਾਨਾ ਸੀ ਉਹਦੇ ਖੇਤ ਨੂੰ ਜਾਣਾ ਕਿਹੜੀ ਵੱਟੇ ਜਾਵਾਂ
ਫਿਰ ਕੀ ਕਹਿੰਦੇ
ਉਹ ਕਹਿੰਦਾ ਬੀਬੀ ਇਹ ਪੁੱਛਣਾ ਸੀ ਪਹਿਲਾਂ ਪੁੱਛਦੀ ਪੱਤਾ ਬਣਾਉਣਾ ਸੀ ਬਣਾ ਲਿਆ ਹੁਣ ਤਾਂ ਜਿਹੜੀ ਮਰਜ਼ੀ ਵੱਟੋ ਵੱਟ ਹੋਈ ਫਿਰ ਸੋ ਇਹ ਗੱਲ ਬੀਬਾ ਤੂੰ ਕਹਿਣ ਤੋਂ ਪਹਿਲਾਂ ਸੋਚਣੀ ਸੀ ਕਿ ਧੀ ਤੇ ਧੀ ਵਰਗੀ 'ਚ ਫਰਕ ਕੀ ਹੁੰਦਾ
ਮੈਨੂੰ ਤੁਹਾਡੀ ਕੋਈ ਗੱਲ ਨਹੀਂ ਸਮਝ ਪੈਂਦੀ ਲੱਗਦਾ ਮੈਨੂੰ ਪਾਗਲ ਕਰ ਦਿਓਗੇ
ਅਜੇ ਤੈਨੂੰ ਪਾਗਲ ਕਰਨ ਦੀ ਲੋੜ ਹੈ ਓਏ ਬੀਬਾ ਜਿਹਨੇ ਸਮਝਣਾ ਹੁੰਦਾ ਫੱਟ ਸਮਝ ਜਾਂਦੇ ਆ ਇਦਾਂ ਹੀ ਇੱਕ ਸੁਦਾਗਰ ਸਫ਼ਰ ਤੇ ਚੱਲਿਆ ਜਦੋਂ ਡਿਊੜੀ ਵਿੱਚ ਦੀ ਨਿਕਲਣ ਲੱਗਿਆ ਤਾਂ ਉਹਦੇ ਪਿੰਜਰੇ ਵਾਲੇ ਤੋਤੇ ਨੇ ਪੁੱਛਿਆ ਕਿ ਆਕਾ ਕਿੱਥੇ ਚੱਲਿਆ ਉਹ ਕਹਿੰਦਾ ਵੀ ਮੈਂ ਸਫ਼ਰ ਤੇ ਚੱਲਿਆ ਬੋਲ ਤੇਰੇ ਲਈ ਕੀ ਲੈ ਕੇ ਆਵਾਂ
ਫਿਰ ਤੋਤਾ ਕੀ ਕਹਿੰਦਾ
ਉਹ ਕਹਿੰਦਾ ਮੇਰਾ ਸਲਾਮ ਕਹੀਓ ਅਗਰ ਨਾਮਵਰ ਮਿਲੇ ਵੀ ਜੇ ਕਿਧਰੇ ਮੇਰੇ ਸਾਥੀ ਸੰਗੀ ਬੈਠੇ ਮਿਲਣ ਤਾਂ ਮੇਰਾ ਸਲਾਮ ਆਖ ਦਿਓ ਸੁਦਾਗਰ ਆਪਣੇ ਸਾਰੇ ਕੰਮ ਨਿਬੇੜ ਕੇ ਜਦੋਂ ਜੰਗਲ ਵਿੱਚ ਦੀ ਵਾਪਸ ਆਉਣ ਲੱਗਿਆ ਤਾਂ ਕੀ ਵੇਖਦਾ ਬੋਰਡ ਤੇ ਬੇਸ਼ੁਮਾਰ ਤੋਤੇ ਬੈਠੇ ਆ
ਫਿਰ ਉਹਨੇ ਸੁਨੇਹਾ ਦੇ ਦਿੱਤਾ
ਬਿਲਕੁਲ ਉਹ ਕਹਿੰਦਾ ਵੀ ਤੁਹਾਡਾ ਇੱਕ ਅਜ਼ੀਜ਼ ਸਾਥੀ ਮੇਰੇ ਕੋਲ ਪਿੰਜਰੇ 'ਚ ਬੰਦਾ ਉਹਨੇ ਤੁਹਾਡੇ ਲਈ ਸਲਾਮ ਘੱਲਿਆ ਸਾਰੇ ਤੋਤੇ ਖੁਸ਼ ਸੁਦਾਗਰ ਕਹਿੰਦਾ ਮੈਂ ਹੁਣ ਵਾਪਸ ਘਰੇ ਚੱਲਿਆ ਜੇ ਤੁਸੀਂ ਵੀ ਉਹਦੇ ਲਈ ਕੋਈ ਸੁਨੇਹਾ ਘੱਲਣਾ ਤਾਂ ਘੱਲ ਦਿਓ
ਫਿਰ
ਬਸ ਇੰਨੀ ਗੱਲ ਸੁਣਦੇ ਸਾਰ ਹੀ ਸਾਰੇ ਤੋਤੇ ਟੀਂ ਟੀਂ ਕਰਕੇ ਉੱਡ ਗਏ। ਤੇ ਇੱਕ ਬੁੱਢਣਾ ਜਿਹਾ ਤੋਤਾ ਕੰਬ ਕੰਬ ਕੇ ਫੜ ਫੜ ਕਰਕੇ ਉੱਪਰਲੀ ਟਾਹਣੀ ਤੋਂ ਪੜਾਕ ਦੇਣੀ ਥੱਲੇ ਆ ਕੇ ਗਿਰ ਗਿਆ। ਜਦੋਂ ਸੁਦਾਗਰ ਘਰੇ ਆਇਆ ਤਾਂ ਤੋਤੇ ਨੇ ਪੁੱਛਿਆ, ਆਖਾਂ ਮੇਰਾ ਸੁਨੇਹਾ ਕਿਤੇ ਪੜਾਇਆ? ਉਹ ਕਹਿੰਦਾ ਵੀ ਮੈਂ ਤੇਰਾ ਪੈਗਾਮ ਤਾਂ ਪਹੁੰਚਾਤਾ, ਪਰ ਜਦੋਂ ਮੈਂ ਤੇਰੇ ਲਈ ਸੁਨੇਹਾ ਮੰਗਿਆ ਯਾਰ ਮੈਂ ਦੱਸਣਾ ਨਹੀਂ ਚਾਹੁੰਦਾ, ਮੈਨੂੰ ਬੜਾ ਅਫਸੋਸ ਆ, ਰੱਬ ਜਾਣਦਾ ਪਤਾ ਨਹੀਂ ਤੇਰਾ ਪਿਓ ਸੀ, ਦਾਦਾ ਸੀ, ਪੜਦਾਦਾ ਸੀ, ਭਰਾ ਸੀ ਜਾਂ ਕੌਣ ਸੀ, ਉਹ ਉੱਪਰਲੀ ਟਾਹਣੀ ਤੋਂ ਪੜਾਕ ਦੇਣੀ ਆ ਕੇ ਥੱਲੇ ਗਿਰ ਗਿਆ।
ਫਿਰ
ਇੰਨੀ ਗੱਲ ਸੁਣਦੇ ਸਾਰ ਹੀ ਤੋਤੇ ਨੇ ਵੀ ਇੱਕ ਲੰਮੀ ਸਾਰੀ ਚੀਕ ਮਾਰੀ ਅਤੇ ਕੰਬ ਕੰਬ ਕੇ ਫੜ ਫੜ ਕਰਕੇ ਉਹ ਵੀ ਵਿਚਾਰਾ ਪਿੰਜਰੇ ਦੇ ਵਿੱਚ ਗਿਰ ਗਿਆ। ਸੁਦਾਗਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਸੁਨੇਹਾ ਕਾਹਦਾ ਲਿਆ ਤਾਂ ਸਾਜੇ ਆਪਾਂ ਹੀ ਖੜਾ ਕਰਤਾ, ਲੱਖਾਂ ਦਾ ਤੋਤਾ ਹੀ ਗਵਾ ਲਿਆ। ਜਿਉਂ ਹੀ ਉਹਨੇ ਤੋਤੇ ਨੂੰ ਪਿੰਜਰੇ ਚੋਂ ਕੱਢ ਕੇ ਬਾਹਰ ਸੁੱਟਿਆ ਤਾਂ ਤੋਤੇ ਨੇ ਮਾਰੀ ਉਡਾਰੀ ਅਤੇ ਆਓ ਗਿਆ ਆਓ ਗਿਆ। ਸੁਦਾਗਰ ਬਾਅਦ 'ਚ ਪਿੱਟੇ, ਓਏ ਭਲਿਆ ਮਾਨਸਾ ਤੂੰ ਮੇਰੇ ਨਾਲ ਆ ਕੀ ਕੀਤਾ, ਮੈਂ ਤੈਨੂੰ ਕਦੇ ਮਾੜਾ ਚੰਗਾ ਕਿਹਾ ਸੀ? ਉਹ ਕਹਿੰਦਾ ਬੇਵਕੂਫਾ ਤੈਨੂੰ ਸਮਝ ਨਹੀਂ ਆਈ, ਨਾ ਸਹੀ, ਅਸਲ ਵਿੱਚ ਇਹੀ ਤਾਂ ਸੁਨੇਹਾ ਸੀ। ਸੋ ਬੀਬਾ ਜੀ ਮੇਰੇ ਕਹਿਣ ਦਾ ਮਤਲਬ ਇੰਨਾ ਕਿ ਆ ਕਿ ਅਕਲ ਦੀਆਂ ਕਿਸੇ ਨੇ ਪੰਡਾਂ ਨਹੀਂ ਬੰਨਣੀਆਂ ਹੁੰਦੀਆਂ, ਬੰਦੇ ਨੂੰ ਹਰ ਸਬਕ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਹਾਸਲ ਕਰਦੇ ਰਹਿਣਾ ਚਾਹੀਦਾ।
ਚਾਚਾ ਜੀ ਜਦੋਂ ਸਾਡੀ ਉਮਰ ਤੁਹਾਡੇ ਜਿੱਡੀ ਹੋ ਗਈ ਨਾ ਸਾਨੂੰ ਵੀ ਬਥੇਰਾ ਤਜਰਬਾ ਆਜੂ।
ਫਿਰ ਕੀ ਫਾਇਦਾ, ਜਦੋਂ ਜ਼ਿੰਦਗੀ ਦਾ ਅਸਲੀ ਪਤਾ ਲੱਗਣਾ ਉਸ ਵੇਲੇ ਅੱਧੀ ਉਮਰ ਖਰਚ ਹੋਈ ਹੋਣੀ ਆ। ਕਹਿੰਦੇ ਆ ਜਦੋਂ ਖਾਣ ਦਾ ਸਵਾਦ ਆਉਂਦਾ ਦੰਦ ਚਲੇ ਜਾਂਦੇ ਆ, ਵੇਖਣ ਦਾ ਸਵਾਦ ਆਉਂਦਾ ਅੱਖਾਂ ਚਲੇ ਜਾਂਦੀਆਂ, ਤੇ ਰਹਿਣ ਦਾ ਸਵਾਦ ਆਉਂਦਾ ਤਾਂ ਬੰਦਾ ਚਲੇ ਜਾਂਦਾ।
ਚਾਚਾ ਜੀ ਇਦੋਂ ਪਹਿਲਾਂ ਤੁਸੀਂ ਚਲੇ ਜਾਓ, ਫੁੰਮਣ ਸਾਲੀ ਗੱਲ ਨਵੇੜ ਜਾਓ।
ਕੁੜੀਏ ਤੂੰ ਕਿਸੇ ਸਿਆਣੇ ਨੂੰ ਦਿਖਾ,
ਕਿਉਂ
ਐਵੇਂ ਤੇਰਾ ਹਾਸਾ ਨਿਕਲ ਜਾਂਦਾ, ਤਾਂ ਮੈਂ ਕਿੱਥੇ ਜਾਣਾ ਹੋਵੇ ਦੱਸੀ ਤਾਂ ਮੈਨੂੰ।
ਕਿੰਨਾ ਮੋਹ ਹੈ ਜ਼ਿੰਦਗੀ ਨਾਲ।
ਓਏ ਕੁੜੀਏ ਹੁਣ ਰੰਨ ਦਾ ਮੋਹ ਨਹੀਂ ਤੇ ਧਨ ਦਾ ਮੋਹ ਨਹੀਂ, ਦੁੱਧ ਦਾ ਮੋਹ ਨਹੀਂ ਤੇ ਪੁੱਤ ਦਾ ਮੋਹ ਨਹੀਂ,
ਤੇ ਕੁੜੀ ਦਾ
ਕਮਲੀਏ ਤੇ ਤੋਂ ਕਦੇ ਭੱਜੇ ਆ।
ਚਾਚਾ ਕੀ ਬੋਲੀ ਜਾਂਦਾ?
ਬੋਲਣਾ ਕੀ ਆ ਯਾਰ, ਮੇਰੇ ਕਹਿਣ ਦਾ ਮਤਲਬ ਜਦੋਂ ਦੁਨਿਆਵੀ ਕਦਰਾਂ ਕੀਮਤਾਂ ਨਾਲ ਮੋਹ ਨਹੀਂ ਰਿਹਾ ਤਾਂ ਹੁਣ ਜ਼ਿੰਦਗੀ ਨਾਲ ਵੀ ਨਾ ਕਰੀਏ।
ਚਾਚਾ ਜੀ ਉਹ ਤਾਂ ਤੁਹਾਡੀ ਗੱਲ ਠੀਕ ਹੈ, ਪਰ ਉਸ ਚੀਜ਼ ਨਾਲ ਕਾਹਦਾ ਮੋਹ ਜਿਹੜੀ ਪਲ ਦੋ ਪਲ ਦੀ ਪ੍ਰਾਹੁਣੀ ਹੈ।
ਨਾ ਕੀ ਗੱਲ ਤੂੰ ਕਦੇ ਚੱਲੀ ਆ?
ਓਹੋ ਮੈਂ ਆਪਣੀ ਗੱਲ ਨਹੀਂ ਕਰ ਰਹੀ, ਮੈਂ ਤਾਂ ਉਸ ਜ਼ਿੰਦਗੀ ਦੀ ਗੱਲ ਕਰ ਰਹੀ ਹਾਂ ਜਿਹੜੀ ਘੜੀ ਤੋਂ ਘੜੀ ਦੀ ਪ੍ਰਾਹੁਣੀ ਹੈ। ਛਾਉਣੀ ਪਾ ਕੇ ਇੱਥੇ ਕਿੰਨੇ ਬੈਠੇ ਰਹਿਣਾ?
ਨਾਲੇ ਸਿਆਣੇ ਕਹਿੰਦੇ ਆ ਬੰਦੇ ਦਾ ਦੁਨੀਆ ਨਾਲ ਇੰਨਾ ਰਿਸ਼ਤਾ ਹੁੰਦਾ ਜਿੰਨਾ ਗੱਡੀ ਦਾ ਪਲੇਟਫਾਰਮ ਨਾ, ਦੋ ਘੜੀਆਂ ਰੁਕੀ ਫਿਰ ਆਉ ਗਈ ਆਉ ਗਈ ਆਉ ਗਈ।
ਪਰ ਬਦੀ ਤੈਨੂੰ ਇਹ ਨਹੀਂ ਪਤਾ ਕਿ ਚਾਚਾ ਤਾਂ ਉਹ ਮਾਲ ਗੱਡੀ ਆ ਜਿਹੜੀ ਇੱਕ ਵਾਰੀ ਲੂਪ ਲੈਣ 'ਤੇ ਆ ਕੇ ਖੜ ਗਈ ਸੋ ਖੜ ਗਈ, ਫਿਰ ਤਾਂ ਤੇਰੇ ਵਰਗੀਆਂ ਕਈ ਸੁਪਰਫਾਸਟਾਂ ਫਲਾਇੰਗਾਂ ਸ਼ਤਾਬਦੀਆਂ ਅੱਗੇ ਨਿਕਲਦੀਆਂ ਰਹਿੰਦੀਆਂ ਨੇ, ਚਤਰ ਸਿਉਂ ਤਾਂ ਫਿਰ ਬਾਅਦ 'ਚ ਮੜਕਣ ਵਾਲੀ ਜਾਂਦਾ।
ਰੱਬ ਕਰੇ ਮੜਕ ਤੁਹਾਡੀ ਇੱਦਾਂ ਹੀ ਕਾਇਮ ਰਹੇ।
ਓਏ ਖੁਸ਼ ਕੀਤਾ ਈ, ਅੱਲਾ ਫਿਰ ਕੀ ਯਾਦ ਕਰੋਗੇ, ਅੱਜ ਮੈਂ ਤੁਹਾਨੂੰ ਫੁੰਮਣ ਸੇ ਵਾਲੀ ਗੱਲ ਸੁਣਾਉਣ ਲੱਗਿਆ।
ਸੁਣਾਓ।
ਇਹ ਗੱਲ ਅੱਜ ਤੋਂ 30-35 ਵਰੇ ਪਹਿਲਾਂ ਤਾਇਆ ਫੁੰਮਣ ਸਿਉ ਦੇ ਤਾਈ ਧਨੋ ਦੇ ਪਰਿਵਾਰ ਦੀ ਹੈ।
ਇੱਥੇ ਤੱਕ ਸੁਣੀ ਹੋਈ ਹੈ, ਗਾਹਾਂ ਵਧੋ।
ਨੀਲੂ ਇਹ ਕਿੰਨਾ ਚਿਰ ਹੋ ਗਿਆ ਬੈਠਿਆ ਨੂੰ ਤੇਰੇ ਘਰੇ, ਤੂੰ ਚਾਹ ਪੁੱਛੀਏ ਨੀ?
ਮੈਂ ਨੀ ਪੁੱਛਣੀ।
ਖੈਰ ਮੈਂ ਦੱਸ ਰਿਹਾ ਸੀ ਕਿ ਇੱਕ ਪਿੰਡ ਵਿੱਚ ਇੱਕੋ ਸ਼ਰੀਕੇ ਦੇ ਦੋ ਪਰਿਵਾਰ ਕਿਸੇ ਗੱਲੋਂ ਆਪਸ ਵਿੱਚ ਗੁੱਸੇ ਰਾਜੀ ਸੀ।
ਅੱਛਾ।
ਦੋਹਾਂ ਘਰਾਂ ਦੇ ਸਾਂਝੇ ਪ੍ਰਾਹੁਣੇ ਇੱਕ ਦੀ ਕੁੜੀ ਦੇ ਵਿਆਹ ਤੇ ਆ ਕੇ ਪੁੱਛਣ ਲੱਗੇ ਕਿ ਤਾਇਆ ਫੁੰਮਣ ਸਿਉ ਨਹੀਂ ਦਿੰਦਾ। ਭਤੀਜੇ ਕਹਿੰਦੇ ਵੀ ਨਾ ਤਾਂ ਅਸੀਂ ਤਾਏ ਨੂੰ ਸੱਦਿਆ ਤੇ ਨਾ ਹੀ ਤਾਇਆ ਆਇਆ। ਉਹ ਕਹਿੰਦੇ ਆਉਂਦਾ ਕਿਵੇਂ ਨਹੀਂ, ਅਸੀਂ ਲਿਆਉਂਦੇ ਹਾਂ ਮਨਾ ਕੇ। ਉਹ ਜਾ ਕੇ ਕਹਿੰਦੇ ਫੁੰਮਣ ਸਿਆ ਆ ਦਿਨ ਸੁਧ ਨੂੰ ਇਹ ਗੁੱਸੇ ਕਿਲੇ ਦੂਰ ਹੁੰਦੇ ਹੁੰਦੇ ਆ, ਹੁਣ ਤੂੰ ਭੁੱਲ ਜਾ ਪੁਰਾਣੀਆਂ ਗੱਲਾਂ ਨੂੰ, ਵੇਖ ਭਤੀਜੀ ਤੇਰੀ ਪਿਓ ਵਾਰੀ ਆ, ਤੂੰ ਘਰ ਵਿੱਚ ਸਭ ਤੋਂ ਸਿਆਣਾ, ਚੱਲ ਕੇ ਸਾਰੇ ਕਾਰ ਵਿਹਾਰ ਆਪਣੇ ਹੱਥੀਂ ਕਰ, ਬਾਕੀ ਵੇਖ ਲਾ ਬਾਈ ਜੇ ਤੂੰ ਨਹੀਂ ਜਾਏਗਾ ਫਿਰ ਅਸੀਂ ਵੀ ਨਹੀਂ ਜਾਂਦੇ।
ਫੇਰ
ਲਓ ਜੀ ਯੱਕਾਂ ਤੱਕਾਂ ਕਰਦਿਆਂ ਨੂੰ ਪ੍ਰਾਹੁਣੇ ਫੁੰਮਣ ਸਿਉ ਨੂੰ ਮੱਲੋ ਜੋਰੀ ਤਾਣਾ ਬੁਣਦੇ ਨੂੰ ਖੱਡੀ ਦੇ ਵਿੱਚੋਂ ਬਾਹ ਤੋਂ ਫੜ ਕੇ ਧੱਕੇ ਨਾਲ ਆਪਣੇ ਨਾਲ ਲੈ ਆਇਆ ਤੇ ਉਹਨੂੰ ਵਿਚਾਰੇ ਨੂੰ ਘਰੇ ਜਾ ਕੇ ਟੱਬਰ ਨਾਲ ਸਲਾਹ ਮਸ਼ਵਰਾ ਕਰਨ ਤੇ ਪੁੱਛਣ ਗਿੱਛਣ ਦਾ ਟਾਈਮ ਵੀ ਨਹੀਂ ਦਿੱਤਾ।
ਚਾਚਾ ਫੇਰ
ਇੱਧਰ ਵਿਆਹ ਵਾਲਿਆਂ ਨੂੰ ਚਾਹ ਚੜ੍ਹ ਗਿਆ ਕਿ ਹੁਣ ਸਾਨੂੰ ਕੋਈ ਚਿੰਤਾ ਨਹੀਂ, ਸਿਆਣਾ ਆ ਗਿਆ, ਜਿਵੇਂ ਦੱਸੂਗਾ ਉਸੇ ਤਰ੍ਹਾਂ ਕਰੀ ਜਾਵਾਂਗੇ।
ਅੱਛਾ।
ਭਤੀਜੇ ਆ ਕੇ ਤਾਏ ਨੂੰ ਦੱਸਦੇ ਆ ਕਿ ਤਾਇਆ ਪਾਣੀ ਧਾਣੀ ਤਾਂ ਜਨੇਤ ਨੂੰ ਅਸੀਂ ਡੇਰੇ ਪਲਾਤਾ, ਹੁਣ ਦੱਸ ਕਿਵੇਂ ਕਰਨੀ ਆ।
ਫਿਰ ਤਾਇਆ ਕੀ ਕਹਿੰਦਾ?
ਕਹਿੰਦਾ ਕਰਨੀ ਕੀ ਆ, ਅੰਨ ਪਾਣੀ ਤਿਆਰ ਆ, ਸੱਦਾ ਦਿਓ ਭਮਕੜਾਂ ਤੋਂ ਅੱਗੋ ਅੱਗੋ ਰੋਟੀ ਖਿਲਾ ਕੇ ਸਹੁਰਿਆਂ ਨੂੰ ਦਫਾ ਕਰੋ।
ਚਾਚਾ ਅੱਗੇ?
ਅੱਗੇ ਕਦੇ ਫੇਰ ਸੁਣਾ ਦਿਆਂਗੇ।
ਸੁਣਾਉਂਦੇ ਹੋ ਕਿ ਨਹੀਂ?
ਲਾ ਲਿਆ ਵੀ ਚਾੜਤੇ। ਖੈਰ ਲਓ ਜੀ ਸੱਦਾ ਦੇਣ ਦੀ ਦੇਰ ਸੀ ਕਿ ਇੰਨੇ ਨੂੰ ਬਰਾਤ ਆਉਂਦੀ ਦਾ ਵਾਜਾ ਵੱਜਣ ਲੱਗ ਪਿਆ। ਲਓ ਜੀ ਜਨੇਤ ਘਰੇ ਪਹੁੰਚ ਕੇ ਕੋਰਿਆਂ ਤੇ ਆ ਕੇ ਲਾਈਨਾਂ 'ਚ ਬਹਿ ਗਈ।
ਕੋਰਿਆਂ ਤੇ ਬਹਿ ਗਈ ਦਾ ਕੀ ਮਤਲਬ?
ਉਹ ਅੱਗੇ ਕਿਹੜਾ ਮੈਰਿਜ ਪੈਲਸ ਹੁੰਦੇ ਸੀ, ਬਰਾਤ ਥੱਲੇ ਕੋਰਿਆਂ ਲੱਠਿਆਂ ਤੇ ਬੈਠਦੀ ਹੁੰਦੀ ਸੀ।
ਅੱਛਾ ਅੱਛਾ ਅੱਛਾ।
ਘਰ 'ਚ ਸਾਰੇ ਮਸ਼ਵਰਾ ਕਰਦੇ ਆ ਕਿ ਹੁਣ ਰੋਟੀ ਵਰਤਾਉਣ ਕੌਣ ਲੱਗੂਗਾ। ਮੁੰਡੇ ਕਹਿੰਦੇ ਸਾਨੂੰ ਕੀ ਪਤਾ, ਤਾਏ ਨੇ ਸਾਰੇ ਕੰਮ ਹੱਥੀਂ ਕੀਤੇ ਆ, ਹੁਣ ਤਾਇਆ ਜਾਣੇ ਤਾਏ ਦਾ ਕੰਮ ਜਾਣੇ। ਪ੍ਰਾਹੁਣਿਆਂ ਨੂੰ ਅੰਨ ਪਾਣੀ ਛਕਾਉਣ ਲਈ ਤਾਇਆ ਤਿਆਰ ਹੁੰਦਾ ਤੇ ਆਪਣੇ ਭਤੀਜਿਆਂ ਨੂੰ ਪੁੱਛਦਾ, हाँ भाई जड़ेत बह गई सूत हो गए हाथ धोआते भांडे रखते मूहरे लावा फिर जुत्ती लगा वरताउन लाओ जी पिछे एक मुंडा फुलकियां दी टोकरी चकी खड़ा ते ताया टोकरी चो एक फुलका चकदा अजे वरताउन ही लगा कि इन्ने नू की वेखदा दोहे घरां दी सांझी चार फुट दीवार दे परले पासे ताई तन्नो जानी कि उहदी घरवाली उहदियां करतूतां वेख वेख के जहर उगल रही आ हुण जे तां हुंदी सियाणी फिर तां समां विचार के कर जांदी चुप ते बाद च भावें जो मर्जी कह लैंदी तूं हुंदा कौण सी साथों बिना पुछे विआह च वण वाला पर तन्नो तन्नो बोले बिना रहे तां किवें रहे
फिर तन्नो की कहंदी
देख खान दा कुत्ता सारिया तो लुच्चा गब्बे विआह च वड़िया होया हुण भाभी दा हेक चढ़िया होया ओदा छाडिया जड़ा वड़दी है कारजली खशम नूं मूहरे करदी आ शौकन ने ऊ कदे बात नहीं पुछी गौ वेले फफे कुटनी जेठ नूं टोलदी है जे तन्नो छच्चियां छडाउंदी आ फिर कहंदी आ तन्नो बोलदी आ
फिर ताया की कहंदा
ਇਹੋ ਕੁੱਤੇ ਖਾਨਦਾਨ ਦੀ ਆਈ ਆ ਖਜਲ ਕੀਤੇ ਪਾਇਆ ਜਿੱਦਣ ਦੀ ਲੜ ਲਾਈ ਆ ਕੰਜਰ ਦੇ ਪੁੱਤਾਂ ਨੇ ਫੜ ਬਰਾਉਣੇ ਫੁਲਕ ਮੈਨੂੰ ਤਾਂ ਖਾਣ ਦਾ ਕੁੱਤਾ ਡੱਛਦੀ ਆ ਪੁੱਛਣ ਵਾਲਾ ਹੋਵੇ ਵੀ ਹੁਣ ਜਿਹੜੇ ਆ ਨਵੇਂ ਬਾਂਦਰ ਸ਼ਹੇੜੇ ਆ ਇਹਨਾਂ ਦਾ ਮੂੰਹ ਮੱਥਾ ਝੁਲਸਣ ਦੇਗੀ ਕਿ ਨਹੀਂ ਫੜ ਪਰਾਉਣੇ ਆ ਫੁਲਕ ਪਰਾਉਣੇ ਵਿਚਾਰੇ ਫੁਲਕਾ ਫੜੀ ਜਾਂਦੇ ਆ ਨਾਲੇ ਮੂੰਹ ਵੱਲ ਵੇਖੀ ਜਾਂਦੇ ਆ ਕਿ ਬਾਬਾ ਗਾਲਾਂ ਕਿਹਨੂੰ ਕੱਢੀ ਜਾਂਦਾ ਤੇ ਉੱਧਰ ਤੰਨੋ
ਦੇਖ ਤਾਈ ਨੂੰ ਫਿਤੇ ਬੂ ਗਿਆ ਨੀ ਇਹਨੂੰ ਸ਼ਰਮ ਹੀ ਆ ਨੀ ਇਹ ਨੀ ਸੋਚਦਾ ਕਿ ਟੱਬਰ ਚ ਕਿਸੇ ਹੋਰ ਜੀ ਨੂੰ ਕਿਹਾ ਨੀ ਨੋ ਲੱਗ ਝੂੜਦੀ ਐ ਮੁੰਡਾ ਲੱਗ ਝੂੜਦਾ ਤੇ ਚੌਵਰੇ ਨੂੰ ਅਕਲ ਮੌਤ ਨੀ ਮੂਹਰੇ ਹੋ ਹੋ ਛੱਕਾ ਪੂਰਦਾ ਇਹ ਜਿਹਦੇ ਪਰਦੇ ਕੱਜਦਾ ਫਿਰਦਾ ਉਹ ਇਹਦੀਆਂ ਪੱਗਾਂ ਰੋਲਦੀ ਆ ਜੇ ਤੈਨੂੰ ਛੱਚੀਆਂ ਛਲਾਉਂਦੀ ਆ ਫਿਰ ਕਹਿੰਦੀ ਆ ਤੈਨੂੰ ਬੋਲਦੀ
ਹਰ ਬੜਾ ਕੁੱਤੇ ਆਗੂ ਭੌਂਕਦੀ ਆ ਇਹਦੀ ਜਵਾਬ ਤਾਂ ਵੱਡੀ ਦੀ ਨਾ ਰਹੇ ਉਹ ਇੱਕ ਲੈਣੀ ਹੈ ਜਿਹੜੀ ਆ ਕੋਠੇ ਗਿੱਡੀ ਹੋਈ ਆ ਇਹਨੂੰ ਕਿਸੇ ਮਲੰਗ ਨਾਲ ਤੋਰਨ ਦੇਗੀ ਕਿ ਨਹੀਂ ਫੜ ਬਰਾਉਣੇ ਫੁਲਕ ਜਿੱਦਣ ਦੀ ਪੁੱਠੇ ਪੈਰਾਂ ਵਾਲੀ ਆਈ ਆ ਭਾਈਆਂ ਨਾਲ ਭਾਈ ਲੜਾ ਤੇ ਸ਼ਰੀਕਾਂ ਨਾਲ ਭੇੜ ਪੁਆ ਤੇ ਕਿਸੇ ਚ ਬਹਿਣ ਉੱਠਣ ਜੋਗਾ ਛੱਡਿਆ ਹੀ ਨੀ ਕਿਵੇਂ ਝਾਕਦੇ ਆ ਜਿਵੇਂ ਸਾਲਾ ਕੁਛ ਦੇਖਿਆ ਨੀ ਹੁੰਦਾ ਫੜ ਬਰਾਉਣੇ ਫੁਲਕ
ਬਸ ਆ ਸੀ ਫੁੰਮਣ ਸਿਉਂ ਵਾਲੀ ਗੱਲ
ਓਏ ਚੱਲੀਏ ਗੱਲ ਤਾਂ ਕੋਈ ਹੋਰ ਸੀ ਇਹ ਤਾਂ ਮੈਂ ਤੁਹਾਨੂੰ ਖੁਸ਼ ਕਰਨ ਲਈ ਐਵੇਂ ਫੁੰਮਣ ਸਿੰਘ ਦਾ ਨਾਮ ਧੱਕੇ ਨਾਲ ਫਿੱਟ ਕੀਤਾ ਸੀ
ਚਾਚਾ
ਚਾਚਾ ਤੂੰ ਮਜ਼ਾਕ ਕਰਨਾ ਛੱਡ ਨਹੀਂ ਸਕਦਾ
ਓਏ ਭਤੀਜ ਮੈਂ ਤੁਹਾਨੂੰ ਛੱਡ ਦੂੰ ਪਰ ਮਜ਼ਾਕ ਨਹੀਂ ਛੱਡ ਸਕਦਾ
ਕਿਉਂ
ਓਏ ਬੀਬਾ ਮਜ਼ਾਕ ਤਾਂ ਮੇਰੇ ਪਿਓ ਦਾਦੇ ਤੋਂ ਚੱਲੇ ਆ ਰਿਹਾ ਤੁਸੀਂ ਅਜੇ ਮੈਨੂੰ ਕੱਲ ਟੱਕਰੇ ਹੋ
ਦਰਅਸਲ ਚਾਚਾ ਹਰ ਗੱਲ ਨਾਲ ਮਜ਼ਾਕ ਕਰਨਾ ਤੇਰਾ ਪ੍ਰੋਫੈਸ਼ਨ ਬਣ ਚੁੱਕਿਆ
ਇਹ ਤਾਂ ਹੈ ਹੀ ਆ ਜਿੱਦਾਂ ਦਾ ਪ੍ਰੋਫੈਸ਼ਨ ਉਦਾਂ ਦੀ ਬੋਲਬਾਣੀ ਕਿਸੇ ਦਾ ਮਰ ਗਿਆ ਭਰਾ ਤੇ ਇੱਕ ਟੇਲਰ ਮਾਸਟਰ ਉਹਦੇ ਘਰੇ ਅਫਸੋਸ ਕਰਨ ਚੱਲਿਆ ਗਿਆ ਕਹਿੰਦਾ ਜੀ ਮੈਨੂੰ ਤਾਂ ਤੁਹਾਡੇ ਭਰਾ ਬਾਰੇ ਹੁਣੇ ਪਤਾ ਲੱਗਿਆ ਬੜਾ ਲੋੜਾ ਮਾਰਿਆ ਰੱਬ ਨੇ ਉਹ ਕਹਿੰਦਾ ਜੀ ਲੋੜਾ ਜਾਂ ਲੋੜਾ ਅੰਮਾ ਜਾਏ ਕਿਤੇ ਧਰੇ ਪਏ ਆ ਭਰਾ ਤਾਂ ਸਰਦਾਰ ਜੀ ਬਾਹਾਂ ਹੁੰਦੀਆਂ ਨੇ
ਫਿਰ ਟੇਲਰ ਮਾਸਟਰ ਕੀ ਕਹਿੰਦਾ
ਕਹਿੰਦਾ ਆਹੋ ਜੀ ਭਰਾ ਬਾਹਾਂ ਹੁੰਦੀਆਂ ਨੇ ਭੈਣਾਂ ਅੱਗਾ ਪਿੱਛਾ ਤੇ ਜਵਾਕ ਕਾਜ ਬਟਨ ਅਫਸੋਸ ਕਹਿੰਦਾ ਕਰਨ ਗਿਆ ਬੈਠੇ ਬੈਠੇ ਨੇ ਕੁੜਤਾ ਹੀ ਸੀ
ਚਾਚਾ ਖੁਸ਼ੀਆਂ ਖੇੜੇ ਵਾਲੀ ਗੱਲਾਂ ਸੁਣਾਇਆ ਕਰ ਐਵੇਂ ਅਫਸੋਸ ਵਾਲੀਆਂ ਕਹਾਣੀਆਂ ਲੈ ਕੇ ਬਹਿ ਗਿਆ
ਭਤੀਜ ਮੈਨੂੰ ਤੇਰੇ ਤੇ ਕਦੇ ਕਦੇ ਬੜਾ ਵੱਟ ਚੜਦਾ
ਕਿਉਂ
ਆ ਗਾਉਣ ਵਾਲਿਆਂ ਦੀ ਨਵੀਂ ਪਨੀਰੀ ਨੇ ਸੈਡ ਸੌਂਗ ਗਾ ਗਾ ਕੇ ਰੋ ਰੋ ਕੇ ਨਾਲੇ ਰੁਆ ਰੁਆ ਕੇ ਲੋਕਾਂ ਦਾ ਅੰਦਰ ਹਿਲਾਇਆ ਪਿਆ ਉਹ ਨਹੀਂ ਤੈਨੂੰ ਕਦੇ ਦੇਖਦੇ ਮੈਂ ਮਾੜੀ ਜਿਹੀ ਮਰਗ ਦੀ ਗੱਲ ਕੀ ਕਰਤੀ ਤੈਨੂੰ ਪਿੱਸੂ ਪੈ ਗਏ
ਵੈਸੇ ਸ਼ਰਮਾ ਜੀ ਚਾਚਾ ਜੀ ਦੀ ਗੱਲ ਤਾਂ ਬਿਲਕੁਲ ਸਹੀ ਹੈ
ਥੈਂਕ ਯੂ ਨੀਲੂ
ਦੂਰਦਰਸ਼ਨ ਵਾਲਿਆਂ ਦਾ ਵੈਰਾਈਟੀ ਪ੍ਰੋਗਰਾਮ ਲਿਸ਼ਕਾਰਾ ਹੀ ਵੇਖ ਲਓ ਪਹਿਲੇ ਗੀਤ ਤੋਂ ਲੈ ਕੇ ਅਖੀਰਲੇ ਗੀਤ ਤੱਕ ਇਹੀ ਸੀੜੀ ਸਿਆਪਾ ਹੁੰਦਾ
ਮੈਂ ਤਾਂ ਕਹਿੰਦਾ ਇਹਨਾਂ ਨੂੰ ਲਿਸ਼ਕਾਰੇ ਦਾ ਨਾਂ ਬਦਲ ਦੇਣਾ ਚਾਹੀਦਾ
ਕੀ ਰੱਖਣਾ ਚਾਹੀਦਾ
ਕੀਰਨੇ
ਸੌਰੀ
ਅੱਧ ਨਾਲੋਂ ਵੱਧ ਗਾਇਕਾਂ ਨੂੰ ਤਾਂ ਭਤੀਜ ਇਹ ਨਹੀਂ ਪਤਾ ਕਿ ਕਿਹੜੇ ਮੌਕੇ 'ਤੇ ਕਿਹੜਾ ਗੀਤ ਗਾਉਣਾ ਅਗਲੇ ਦੇ ਤਾਂ 6 ਕੁੜੀਆਂ ਤੋਂ ਬਾਅਦ ਰੱਬ ਨੇ ਰੋ ਪਿੱਟ ਕੇ ਮਸਾਂ ਮੁੰਡਾ ਦਿੱਤਾ ਹੁੰਦਾ ਤੇ ਮੁੰਡੇ ਦੀ ਪਹਿਲੀ ਲੋਹੜੀ 'ਤੇ ਆ ਕੇ ਗਾਉਣ ਵਾਲਾ ਪਤਾ ਕਿਹੜਾ ਪਹਿਲਾ ਗੀਤ ਗਾਉਂਦਾ
ਕਿਹੜਾ
ਗਵਾਂਢੀਆਂ ਦੀ ਮਿਹਰਬਾਨੀ
ਫਿਰ ਕਹਿੰਦੇ ਸਾਡੀ ਪੇਮੈਂਟ ਮਾਰ ਲਈ ਓਏ ਤੁਸੀਂ ਅਗਲੇ ਦੀ ਇੱਜ਼ਤ ਮਿੱਟੀ ਕੇ ਦੱਬਤੀ ਤੇ ਅਗਲਾ ਤੁਹਾਡੀ ਪੇਮੈਂਟ ਨਾ ਦੱਬੇ ਬਾਕੀ ਬੀਬਾ ਤੂੰ ਗਾਇਕੀ ਵੇਖ ਪੰਜਾਬ ਦੀ ਕਿੱਧਰ ਨੂੰ ਜਾ ਰਹੀ ਆ ਬਈ ਜੇ ਤੇਰੇ ਨਾਲ ਕੁੜੀ ਨੇ ਧੋਖਾ ਕਰ ਹੀ ਲਿਆ ਤੈਨੂੰ ਛੱਡ ਕੇ ਵਿਆਹ ਕਿਤੇ ਹੋਰ ਕਰਾ ਰਹੀ ਆ ਤਾਂ ਰੋ ਰੋ ਕੇ ਲੇਲੜੀਆਂ ਕੱਢਣ ਦਾ ਕੀ ਕੰਮ ਓਏ ਮਰਦ ਬਣ ਮਾਂ ਟੱਕਰ ਕੁੜੀ ਦੇ ਪਿਓ 'ਚ ਕੁੜੀ ਦੇ ਭਰਾਵਾਂ 'ਚ ਕੁੜੀ 'ਚ ਪਤਾ ਵੀ ਲੱਗੇ ਓਏ ਗਰੀਬਾਂ ਨੇ ਤੇਰਾ ਕੀ ਵਿਗਾੜਿਆ ਆਖੇ ਮੈਂ ਤੇਰੇ ਵਿਆਹ ਦਾ ਟੈਂਟ ਪਾੜ ਦੂੰ ਪੁੱਛਣ ਵਾਲਾ ਹੋਵੇ ਬਈ ਗਲਾਟੀ ਟੈਂਟ ਹਾਊਸ ਵਾਲੇ ਨੇ ਤੇਰਾ ਕੀ ਮਾੜਾ ਕੀਤਾ ਆਖੇ ਮੈਂ ਤੇਰੇ ਵਿਆਹ ਦਾ ਹਲਵਾਈ ਕੁੱਟੂ ਬਈ ਖੁਸ਼ੀ ਰਾਮ ਨਾਲ ਤੇਰੀ ਕਾਹਦੀ ਦੁਸ਼ਮਣੀ ਆ ਬਈ ਮੈਂ ਤੇਰੀ ਰੀਵਰਾਂ ਵਾਲੀ ਕਾਰ ਭਾਂਦੂ ਬਈ ਧੰਨਾ ਸਿੰਘ ਡਰਾਈਵਰ ਨੇ ਤੈਨੂੰ ਕੀ ਕਿਹਾ
ਚਾਚਾ ਬੱਸ ਵੀ ਕਰ ਮੈਂ ਤਾਂ ਪੰਗਾ ਹੀ ਲੈ ਲਿਆ ਛੇੜ ਕੇ ਮੇਰੇ ਭਾ ਦਾ ਮਰਗ ਦੀ ਇੱਕ ਹੋਰ ਗੱਲ ਸੁਣਾਲਾ
ਹੋਰ ਸੁਣ ਰਾਣਾ ਮੌਲੀ ਵਾਲਾ ਪਿੱਛੇ ਜੇ ਇੰਗਲੈਂਡ ਤੋਂ ਇੰਡੀਆ ਆਇਆ ਆਉਂਦੇ ਹੀ ਉਹਨੂੰ ਪਤਾ ਲੱਗਿਆ ਕਿ ਉਹਦੇ ਦੋਸਤ ਸਰਬਣ ਦੀ ਬੇਬੇ ਚੜ੍ਹਾਈ ਕਰ ਗਈ। ਸੰਸਕਾਰ ਤੋਂ ਬਾਅਦ ਉਹ ਸਰਬਣ ਨਾਲ ਉਹਦੀ ਮਾਂ ਦੇ ਫੁੱਲ ਚੜ੍ਹਾਉਣ ਲਈ ਹਰਿਦੁਆਰ ਲਈ ਰਵਾਨਾ ਹੋ ਗਿਆ। ਬੱਸ 'ਚ ਬੈਠਦਿਆਂ ਸਾਰ ਸਰਬਣ ਨੇ 3 ਟਿਕਟਾਂ ਲੈ ਲਈਆਂ। ਰਾਣਾ ਬੜਾ ਹੈਰਾਨ, ਕਹਿੰਦਾ ਬਾਈ ਆਪਾਂ ਬੰਦੇ ਤਾਂ ਦੋਵਾਂ, ਤੀਜੀ ਟਿਕਟ ਕਿਹਦੀ ਆ? ਸਰਬਣ ਕਹਿੰਦਾ ਬੇਬੇ ਦੀ।
ਉਹ ਕਿਉਂ
ਲੈਂਦੇ ਹੁੰਦੇ ਆ? ਰਾਹ ਵਿੱਚ ਬੱਸ ਰੁਕੀ, ਹੋਟਲ 'ਤੇ ਖਾਣਾ ਖਾਣ ਲੱਗੇ, ਸਰਬਣ ਨੇ 3 ਥਾਲੀਆਂ ਮੰਗਾ ਲਈਆਂ। ਰਾਣਾ ਕਹਿੰਦਾ ਤੀਜੀ ਕਿਹਦੇ ਲਈ? ਸਰਬਣ ਕਹਿੰਦਾ ਬੇਬੇ ਲਈ। ਖਾ ਬੇਬੇ ਖਾਣਾ। ਰੋਟੀ ਬਾਅਦ ਚਾਹ ਦੇ 3 ਕੱਪ ਮੰਗਾ ਲਏ। ਰਾਣੇ ਨੇ ਫਿਰ ਪੁੱਛਿਆ ਯਾਰ ਤੀਜਾ ਕਿਹਦੇ ਲਈ? ਸਰਬਣ ਕਹਿੰਦਾ ਬੇਬੇ ਲਈ। ਛੱਕ ਬੇਬੇ ਚਾਹ।
ਫਿਰ ਕੀ ਹੋਇਆ?
ਫਿਰ ਕੀ ਹੋਣਾ ਸੀ, ਅਜੇ ਸ਼ਹਿਰ ਨਹੀਂ ਟੱਪੇ ਸੀ ਕਿ ਇੰਨੇ ਨੂੰ ਬੱਸ ਦੀ ਕਮਾਣੀ ਟੁੱਟ ਗਈ। ਕੰਡਕਟਰ ਕਹਿੰਦਾ ਬਾਈ 3-4 ਘੰਟੇ ਲੱਗਣਗੇ, ਜਿਹਨੇ ਤੁਰਨਾ ਫਿਰਨਾ ਤੁਰ ਫਿਰ ਲਓ। ਸਾਹਮਣੇ ਸਿਨੇਮੇ 'ਚ ਧਰਮਿੰਦਰ ਦੀ 4 ਫਿਲਮ ਲੱਗੀ ਸੀ। ਸਰਬਣ ਨੇ 3 ਟਿਕਟਾਂ ਲੈ ਲਈਆਂ।
ਫਿਰ 3?
ਤੀਜੀ ਬੇਬੇ ਦੀ। 2 ਤੇ ਆਪ ਬਹਿ ਗਏ, ਤੀਜੀ ਤੇ ਬੇਬੇ ਦੇ ਫੁੱਲ ਰੱਖਦੇ। ਲੱਗ ਗਏ ਫਿਲਮ ਵੇਖਣ। ਇੰਟਰਵਲ 'ਚ ਦੇ ਕਿੱਥੇ ਪੈਂਦੀ ਆ ਪੈਣ, ਦੇ ਕਿੱਥੇ ਪੈਂਦੀ ਆ ਪੈਣ।
ਫਿਲਮ 'ਚ?
ਓਏ ਫਿਲਮ 'ਚ ਕਾਹਨੂੰ, ਸੱਚੀ ਮੁੱਚੀ ਰਾਣਾ ਮੌਲੀ ਵਾਲਾ ਥੱਲੇ ਤੇ ਸਰਬਣ ਉੱਤੇ। ਮੈਂ ਕਿਹਾ ਕੁੱਟ ਕੁੱਟ ਬਣਾਤੀ ਰਾਣੇ ਦੀ ਰੇਲ। ਲੋਕ ਹੈਰਾਨ ਪਰੇਸ਼ਾਨ ਕਿ ਹੁਣੇ ਤਾਂ ਦੋਨੇ ਘਿਓ ਖਿਚੜੀ ਸੀ, ਐਡੀ ਜਲਦੀ ਕੀ ਹੋ ਗਿਆ, ਖੋਰੇ ਹੇਮਾ ਮਾਲੀ ਪਿੱਛੇ ਲੜ ਪਏ।
ਫਿਰ?
ਫਿਰ ਲਹੂ ਲਹਾਣ ਹੋਏ ਰਾਣੇ ਨੂੰ ਲੋਕਾਂ ਨੇ ਸਰਬਣ ਹੇਠੋਂ ਕੱਢਿਆ।
ਫਿਰ ਰਾਣਾ ਕੀ ਕਹਿੰਦਾ?
ਰਾਣਾ ਕਹਿੰਦਾ ਮੈਨੂੰ ਤਾਂ ਸਾਲਾ ਇੱਥੇ ਦੇ ਰੀਤੀ ਰਿਵਾਜ਼ਾਂ ਦਾ ਨਹੀਂ ਪਤਾ। ਦਰਅਸਲ ਮੈਨੂੰ ਆਦਤ ਆ ਕਿ ਜਦੋਂ ਮੈਂ ਫਿਲਮ ਵੇਖਾਂ ਇੰਟਰਵਲ ਦੇ ਵਿੱਚ ਮੈਂ ਸਿਗਰਟ ਜ਼ਰੂਰ ਪੀਂਦਾ ਹੁੰਦਾ। ਇੱਕ ਮੈਂ ਆਪ ਫੜ ਲਈ, ਦੂਜੀ ਸਰਬਣ ਨੂੰ ਫੜਾਤੀ। ਫਿਰ ਸੋਚਿਆ ਕਿਤੇ ਬੇਬੇ ਗੁੱਸਾ ਹੀ ਨਾ ਕਰ ਜਾਵੇ, ਅਜੇ ਡੱਬੀ ਬੇਬਿਆਂ ਨੂੰ ਕੀਤੀ ਸੀ, ਇਹਨਾਂ ਨੂੰ ਸਾਲੇ ਢਾਲਿਆ, ਕਹਿੰਦਾ ਸਾਡੀ ਬੁੜੀ ਸਿਗਟਾਂ ਪੀਂਦੀ ਸੀ ਉਹ। ਵੀ ਭਲਾ ਇਹਨੂੰ ਪੁੱਛਣ ਵਾਲਾ ਹੋਵੇ ਸਾਰੇ ਢਿੱਡਲ ਜੇ ਨੂੰ ਵੀ ਜੇ ਮਰਨ ਤੋਂ ਬਾਅਦ ਸਾਲਿਆ ਤੁਹਾਡੀ ਬੁੜੀ ਚਰਸ ਦਾ ਸਵਾਦ ਲੈ ਸਕਦੀ ਆ, ਸਿਗਟ ਉਹਦੇ ਦੰਦੀ ਵੜਦੀ ਆ।
ਚਾਚਾ ਲੱਖ ਰੁਪਏ ਦੀ ਗੱਲ ਸੁਣਾਈ ਆ।
ਨਹੀਂ ਗੱਲ ਤਾਂ ਤੀ ਸਿਰ 25,000 ਦੀ ਆ, ਸਰਬਣ ਨੂੰ ਪਤਾ।
ਸਾਇੰਸ ਨੇ ਇੰਨੀ ਤਰੱਕੀ ਕਰ ਲਈ ਪਰ ਸਾਡੇ ਲੋਕਾਂ 'ਚ ਅੰਧ ਵਿਸ਼ਵਾਸ ਨਹੀਂ ਜਾਂਦਾ।
ਲੋਕਾਂ 'ਚ ਤਾਂ ਕੀ ਜਾਣਾ ਬੀਬਾ, ਸਾਡੇ ਲੀਡਰਾਂ 'ਚ ਨਹੀਂ ਜਾਂਦਾ। ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗ ਡੋਰ ਆ ਉਹੀ ਲਕੀਰ ਦੇ ਫਕੀਰ ਬਣੇ ਹੋਏ ਨੇ।
ਉਹ ਕਿੱਦਾਂ?
ਪਿੱਛੇ ਜੇ ਇੱਕ ਕਾਮਰੇਡ ਛਤਰੀ ਲਈ ਹੋਈ ਸੜਕ ਤੇ ਤੁਰਿਆ ਜਾਵੇ।
ਫਿਰ
ਮੈਂ ਉਹਨੂੰ ਪੁੱਛਿਆ ਕਿ ਭਾਈ ਸਾਹਿਬ, ਨਾ ਤਾਂ ਮੀਂਹ ਪੈ ਰਿਹਾ, ਨਾ ਹੀ ਬੱਦਲ ਵਾਹੀ ਆ, ਤੇ ਨਾ ਹੀ ਕੜਾਕੇ ਦੀ ਧੁੱਪ ਆ, ਫਿਰ ਤੁਸੀਂ ਛਤਰੀ ਕਾਹਦੇ ਲਈ ਲਈ ਆ?
ਫਿਰ ਕੀ ਕਹਿੰਦਾ?
ਕਹਿੰਦਾ ਮਾਸਕੋ 'ਚ ਮੀਂਹ ਪੈ ਰਿਹਾ। ਸਦਕੇ ਜਾਈਏ, ਸਾਡੇ ਮੁਲਕ ਦੇ ਰੀਸਾਂ ਬਾਹਰ ਲਿਆਉਣੀਆਂ।
ਚਾਚਾ ਜੀ ਮੈਨੂੰ ਪਿੱਛੇ ਜੇ ਮਾਸਕੋ ਜਾਣ ਦਾ ਮੌਕਾ ਮਿਲਿਆ ਪਰ ਮੈਂ ਗਿਆ ਨਹੀਂ।
ਕਿਉਂ?
ਉੱਥੇ ਮਹਿੰਗਾਈ ਬਹੁਤ ਆ।
ਇੱਥੇ ਘੱਟ ਹੈ, 40 ਰੁਪਏ ਕਿਲੋ ਪਿਆਜ਼, 35 ਰੁਪਏ ਕਿਲੋ ਗੋਭੀ, 80 ਰੁਪਏ ਕਿਲੋ ਮਟਰ, 32 ਰੁਪਏ ਕਿਲੋ ਫਲੀਆਂ, 60 ਰੁਪਏ ਕਿਲੋ ਨਿੰਬੂ। ਪਤਾ ਨਹੀਂ ਮਹਿੰਗਾਈ ਨੂੰ ਠੱਲ ਕਦੋਂ ਪਊ।
ਬੀਬਾ ਇਹ ਨਹੀਂ ਠੱਲ ਪੈਣੀ, ਮੇਰੇ ਕੋਲੋਂ ਲਿਖਾ ਲਾ, ਇਹ ਖਾਣ ਪੀਣ ਵਾਲੀਆਂ ਵਸਤਾਂ ਦੇ ਰੇਟ ਉਦੋਂ ਤੱਕ ਸਮਾਨੀ ਚੜੇ ਰਹਿਣਗੇ।
ਕਦੋਂ ਤੱਕ?
ਜਦੋਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਛੜੇ ਰਹਿਣਗੇ।
ਕਿਉਂ?
ਬਈ ਛੜੇ ਵਿਚਾਰੇ ਨੂੰ ਕੀ ਪਤਾ ਹੁੰਦਾ ਦਾਲ ਸਬਜ਼ੀ ਕੀ ਭਾਅ ਵਿਕਦੀ ਆ, ਜਿੱਥੇ ਮਿਲ ਗਈ ਜਿੱਦਾਂ ਦੀ ਮਿਲ ਗਈ ਖਾ ਲਈ।
ਚਾਚਾ ਜੀ ਹਕੂਮਤ ਨਾਲ ਛੇੜਖਾਨੀ ਕਰਨੀ ਠੀਕ ਨਹੀਂ ਹੁੰਦੀ। ਕਿਸੇ ਨੇ ਕਿਹਾ ਕਿ ਦੁਕਾਨਦਾਰੀ ਨਰਮ ਦੀ, ਉਗਰਾਹੀ ਬੇਸ਼ਰਮ ਦੀ, ਭਾਈ ਬਾਲੀ ਧਰਮ ਦੀ, ਕੁੜਮਾਚਾਰੀ ਸ਼ਰਮ ਦੀ ਤੇ ਹਕੂਮਤ ਗਰਮ ਦੀ।
ਵਾਕਿਆ ਹੀ ਭਤੀਜ, ਗਰਮੀ ਬਿਨਾਂ ਨਹੀਂ ਹਕੂਮਤ ਹੁੰਦੀ। ਪਿੱਛੇ ਜੇ ਸਾਰਕ ਸੰਮੇਲਨ ਵਿੱਚ ਪਾਕਿਸਤਾਨੀ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਵਿਅੰਗ ਵਿੱਚ ਇੱਕ ਸਵਾਲ ਪੁੱਛਿਆ ਵੀ ਜੇ ਤੁਹਾਡੀ ਕੋਈ ਹਿੰਦੁਸਤਾਨੀ ਫਿਲਮੀ ਹੀਰੋਇਨ ਸਾਡੇ ਪਾਕਿਸਤਾਨੀ ਫਿਲਮੀ ਹੀਰੋ ਨਾਲ ਜਾਂ ਕਿਸੇ ਕ੍ਰਿਕਟ ਦੇ ਸਟਾਰ ਨਾਲ ਨਿਕਾਹ ਕਰਵਾ ਲਵੇ ਤਾਂ ਕੀ ਤੁਸੀਂ ਸਾਨੂੰ ਦਹੇਜ ਦੇ ਵਿੱਚ ਕਸ਼ਮੀਰ ਦੇ ਦਿਓਗੇ?
ਫਿਰ ਕੀ ਕਹਿੰਦੇ ਵਾਜਪਾਈ ਸਾਹਿਬ?
ਕਬੂਲ ਹੈ, ਕਬੂਲ ਹੈ, ਕਬੂਲ ਹੈ, ਯੇ ਕਸ਼ਮੀਰ ਕੇ ਸੁਪਨੇ ਲੈਣੇ ਵਾਲੋ ਇਤਨਾ ਸਮਝ ਲੋ ਕਿ ਜਿਸ ਦਿਨ ਤਲਾਕ ਹੋ ਗਿਆ ਫਿਰ ਹੱਕ ਮੇਰ ਮੇ ਪਾਕਿਸਤਾਨ ਵੀ ਜਾ ਸਕਤਾ ਹੈ।
ਪਰ ਚਾਚਾ ਜੀ ਦੋਗਾ ਜ਼ਮੀਨ ਨਹੀਂ ਮੁੱਕਦੀ ਬੰਦੇ ਨੂੰ, ਫਿਰ ਵੀ ਪਤਾ ਨਹੀਂ ਕਿਉਂ ਮੇਰੀ ਮੇਰੀ ਕਰਦਾ ਰਹਿੰਦਾ।
ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਪਿਆਰ ਕਰਨ ਲਈ ਜ਼ਿੰਦਗੀ ਇੰਨੀ ਛੋਟੀ ਹੈ, ਪਤਾ ਨਹੀਂ ਲੋਕੀ ਲੜਾਈ ਲਈ ਟਾਈਮ ਕਿੱਥੋਂ ਕੱਢ ਲੈਂਦੇ ਨੇ।
ਬੀਬਾ ਜੀ ਇਹਨਾਂ ਨੂੰ ਕੌਣ ਸਮਝਾਵੇ ਕਿ ਭਲਿਓ ਮਾਨਸੋ ਪਿਆਰ ਅਮਨ ਮੰਗਦਾ ਜੰਗ ਨਹੀਂ। ਜੇ ਜੰਗ ਲੜਨੀ ਆ ਤਾਂ ਆਪਣੇ ਮੁਲਕ ਦੇ ਅੰਦਰ ਜਿਹੜੀ ਬੁਰਾਈ ਕੁੱਟ ਕੁੱਟ ਭਰੀ ਪਈ ਆ ਪਹਿਲਾਂ ਉਹਦੇ ਨਾਲ ਲੜ ਲਓ।
ਚਾਚਾ ਜੀ ਗੰਗਾ ਤਾਂ ਉਸੇ ਤਰ੍ਹਾਂ ਪਵਿੱਤਰ ਹੈ, ਕਸੂਰ ਤਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਮੈਲੀ ਕੀਤੀ ਹੈ।
ਕਾਕੀ ਮੈਂ ਕਦੋਂ ਕਹਿੰਦਾ ਸਾਡਾ ਮੁਲਕ ਮਾੜਾ? ਸੋਚਣ ਵਾਲੀ ਗੱਲ ਤਾਂ ਇਹ ਆ ਕਿ ਜਦ ਚਾਟੀ ਚੰਗੀ ਆ, ਦੁੱਧ ਵੀ ਚੰਗਾ, ਜਾਗ ਵੀ ਬਥੇਰਾ ਚੰਗਾ, ਫਿਰ ਲੱਸੀ ਪਤਾ ਨਹੀਂ ਕਿਉਂ ਖੱਟੀ ਨਿਕਲਦੀ ਹੈ।
ਲੱਸੀ ਖੱਟੀ ਇਸ ਕਰਕੇ ਨਿਕਲਦੀ ਆ ਕਿ ਸਾਡੇ ਮੁਲਕ 'ਚ ਚੋਰ ਤੇ ਕੁੱਤੀ ਦੋਵੇਂ ਰਲੇ ਹੋਏ ਆ।
ਚਾਚਾ ਜੀ ਇਹ ਦੱਸੋ ਕਿ ਸਾਡੇ ਮੁਲਕ ਦੀ ਗੱਡੀ ਚੱਲੀ ਕਿਵੇਂ ਜਾਂਦੀ ਹੈ?
ਇੱਧਰ ਉੱਧਰ ਚਾਰ ਚੁਫੇਰੇ ਵੇਖਿਆ ਸਭ ਦੇ ਹੋ ਕੇ ਨੇੜੇ, ਇੱਕ ਦੂਜੇ ਤੋਂ ਘੱਟ ਨਾ ਕੋਈ, ਕੌਣ ਕਿਸੇ ਨੂੰ ਤਾੜੇ, ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ, ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ, ਨਾ ਖੋਲੀ ਹਾੜੇ ਵੱਜ ਗਏ ਸਾਡੇ ਬਾਰਾਂ ਅਮਲਾ ਪਹਿਲਾਂ ਕੁਰਸੀਆਂ ਉੱਤੇ ਅਮਲਾ ਪਹਿਲਾਂ ਕੁਰਸੀਆਂ ਉੱਤੇ ਬੈਠਾ ਨੀਂਦ ਉਤਾਰੇ ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ
ਪਟਕੇ ਲੋਕਾਂ ਨੂੰ ਸੁਧਾਰਨ ਲਈ ਕੋਈ ਯੋਗਦਾਨ ਵੀ ਪਾਓਗੇ?
ਭਤੀਜ, ਹਰ ਇੱਕ ਕਲਾਕਾਰ ਜਿੰਨੇ ਵੀ ਯੋਗਾ ਆਪਣੀ ਵਾਹ ਲਾਉਂਦਾ ਹੀ ਆ। ਪਿਛਲੇ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਮੇਲੇ ਤੇ ਆਪਣੇ ਲੋਕ ਗਾਇਕ ਸੁਰਿੰਦਰ ਛਿੰਦਾ ਜੀ ਨੂੰ ਮੈਂ ਇੱਕ ਸ਼ੇਅਰ ਗਾਉਂਦੇ ਸੁਣਿਆ, ਮੈਨੂੰ ਬੜਾ ਚੰਗਾ ਲੱਗਿਆ।
ਫੇਰ
ਕੀ ਕਰ ਲਿਆ ਚੋਰੀ?
ਇਰਸ਼ਾਦ,
ਨਕਸ਼ਾ ਚੀਨ ਤੇ ਰੂਸ ਤਾਂ ਹੀ ਵੰਡ ਦਿੱਤਾ, ਅਕਲ ਦਿੱਤੀ ਹੈ ਇੰਗਲਿਸਤਾਨੀਆਂ ਨੂੰ, ਓਏ ਬਹੁਤਾ ਧਨ ਦਿੱਤਾ ਅਮਰੀਕਨਾਂ ਨੂੰ, ਪਿਆਰ ਦੇਸ਼ ਭਗਤੀ ਦਿੱਤੀ ਜਪਾਨੀਆਂ ਨੂੰ।
ਵਾਹ ਵਾਹ,
ਸਾਇੰਸ ਆਈ ਹੈ ਹਿੱਸੇ ਜਰਮਨਾਂ ਦੇ,
ਸਾਇੰਸ
ਆਈ ਹੈ ਹਿੱਸੇ ਜਰਮਨਾਂ ਦੇ, ਤੇ ਹੁਸਨ ਦਿੱਤਾ ਹੀ ਖਾਸ ਇਰਾਨੀਆਂ ਨੂੰ, ਓਏ ਬਾਕੀ ਬਚੀ ਜੋ ਝੂਠ ਤੇ ਬੇਈਮਾਨੀ ਉਹ ਵੰਡ ਦਿੱਤੀ ਹਿੰਦੁਸਤਾਨੀਆਂ।
ਚਾਚਾ ਜੀ, ਛਿੰਦਾ ਜੀ ਨੇ ਤਾਂ ਕਮਾਲ ਕਰਤੀ, ਸੋਲਾਂ ਨੇ ਸੱਚੀ ਗੱਲ ਸੁਣਾਤੀ।
ਉਹ ਸਾਡੇ ਛਿੰਦਾ ਜੀ ਤਾਂ ਗੁਣਾਂ ਦੀ ਗੁਠਲੀ ਨੇ,
ਬਸ ਇੱਕ ਕਮੀ ਆ।
ਕਿਹੜੀ?
ਜਿਹੜੀ ਅੰਗਰੇਜ਼ੀ ਥੋੜੀ ਘੱਟ ਆਉਂਦੀ ਆ।
ਤੁਹਾਨੂੰ ਕਿਵੇਂ ਪਤਾ?
ਆ ਸਨ 97 ਦੇ ਵਿੱਚ ਛਿੰਦਾ ਜੀ ਇੰਗਲੈਂਡ ਗਏ, ਗਾਉਣ ਪਾਣੀ ਕਰਨ ਉਪਰੰਤ ਘੁੰਮਣ ਫਿਰਨ ਲਈ ਬੀਚ ਤੇ ਗਏ।
ਅੱਛਾ, ਬਲੈਕ ਪੂਲ ਵੇਖਣ ਗਏ ਹੋਣੇ ਆ।
ਓਏ ਪੂਲ ਸੀ ਭਾਵੇਂ ਬਲੈਕ, ਪਰ ਉੱਥੇ ਇੱਕ ਮੇਮ ਸੀ ਗੋਰੀ ਚਿੱਟੀ, ਓਏ ਜਿਹਨੂੰ ਵੇਖਦਿਆਂ ਸਾਰ ਹੀ ਸਾਡੇ ਛਿੰਦਾ ਜੀ ਦੀ ਨੀਅਤ ਫਿੱਟੀ। ਪਹਿਲੀ ਨਜ਼ਰੇ ਪਲ ਦੋ ਪਲ ਵਿੱਚ ਹੋ ਗਈਆਂ ਅੱਖੀਆਂ ਚਾਰ। ਓਏ ਗੋਰੀ ਲਈ ਸੀ ਇਹ ਆਮ ਜੀ ਗੱਲ, ਪਰ ਛਿੰਦਾ ਜੀ ਗਏ ਦਿਲਹਾਰ। ਛੈਲ ਛਬੀਲਾ ਛੋਰਾ ਵੇਖ ਕੇ ਗੋਰੀ ਗਈ ਸੀ ਸੰਗ, ਉਹ ਗੱਲ ਲੱਗੇ ਕਿਵੇਂ ਵਧਾਵੇ ਛਿੰਦਾ ਅੰਗਰੇਜ਼ੀ ਵਿੱਚ ਹੱਥ ਤੰਗ। ਫੇਰ ਕੀ, ਤੈਨੂੰ ਪਤਾ ਛਿੰਦਾ ਜੀ ਜੁਗਾੜੀ ਤਾਂ ਬਹੁਤ ਨੇ। ਉਹਨਾਂ ਨੇ ਦਵਾ ਦਵ ਇੱਕ ਪੇਪਰ ਚੱਕਿਆ, ਪੈਨਸਲ ਨਾਲ ਕਾਗਜ਼ ਉੱਪਰ ਦੋ ਕੱਪ ਬਣਾਏ, ਵਿੱਚੋਂ ਭਾਫਾਂ ਨਿਕਲਦੀਆਂ ਵਿਖਾਈਆਂ। ਜਿਉਂ ਹੀ ਉਹਨੇ ਪੇਪਰ ਗੋਰੀ ਵੱਲ ਨੂੰ ਕੀਤਾ, ਉਹ ਝੱਟ ਸਮਝ ਗਈ ਕਿ ਭਲਵਾਨ ਜੀ ਉਹਦੇ ਨਾਲ ਚਾਹ ਦਾ ਕੱਪ ਪੀਣਾ ਚਾਹੁੰਦੇ।
ਭਲਵਾਨ ਜੀ?
ਓਏ ਕਮਲੀਏ, ਇਹ ਤਾਂ ਹੁਣ ਆਪਾਂ ਨੂੰ ਪਤਾ ਕਿ ਗਾਇਕੀ ਦੇ ਖੇਤਰ ਵਿੱਚ ਕਿੱਡਾ ਸੁਰੀਲਾ ਸਾਡਾ ਭਾਈ। ਗੋਰੀ ਤਾਂ ਸਿਹਤ ਵੇਖ ਕੇ ਲੱਖਣ ਲਾਉਂਦੀ ਸੀ, ਖੌਰੇ ਹੁਣ ਅਬਦੁੱਲਾਪੁਰ ਦਾ ਹਲਵਾਈ। ਉਹ ਝੱਟ ਮੰਨ ਗਈ ਚਾਹ ਪੀਣ ਨੂੰ।
ਫੇਰ
ਕੀ, ਤੈਨੂੰ ਪਤਾ ਪੰਜਾਬੀਆਂ ਨੂੰ ਉਂਗਲ ਫੜਾਓ ਪਹੁੰਚਾ ਆਪਣੇ ਆਪ ਫੜ ਲੈਂਦੇ ਆ। ਚਾਹ ਪੀਣ ਉਪਰੰਤ ਛਿੰਦਾ ਜੀ ਨੇ ਫੇਰ ਚੱਕੀ ਪੈਨਸਲ ਅਤੇ ਪੇਪਰ ਦੇ ਉੱਪਰ ਕੌਲੀਆਂ, ਗਲਾਸ, ਡੌਂਗੇ, ਪਲੇਟਾਂ, ਚਮਚੇ ਬਣਾ ਕੇ ਜਿਉਂ ਹੀ ਮੇਮ ਨੂੰ ਵਿਖਾਏ ਤਾਂ ਗੋਰੀ ਝੱਟ ਸਮਝ ਗਈ ਕਿ ਛੋਟਾ ਹੁਣ ਉਹਦੇ ਨਾਲ ਡਿਨਰ ਕਰਨਾ ਚਾਹੁੰਦਾ।
ਛੋਟਾ ਨਾ, ਗੋਰੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਛੋਟਾ ਛਿੰਦਾ ਜੀ ਤੱਕਿਆ ਗੁਲਾਮ ਆ?
ਕੱਪ ਪਲੇਟਾਂ ਛੋਟੀਆਂ ਛੋਟੀਆਂ ਬਣਾਈਆਂ ਹੋਣੀਆਂ ਨਾ। ਤੁਹਾਨੂੰ ਪਤਾ ਗੋਰੇ ਲੋਕ ਕਿਸੇ ਦਾ ਆਸਾਨ ਘੱਟ ਹੀ ਰੱਖਦੇ ਹੁੰਦੇ ਆ। ਸਾਡੇ ਮੁਲਕ 'ਚ ਵੀ ਜਿਹੜੇ ਲੋਕਾਂ ਨੇ ਦੇਸ਼ ਨਾਲ ਗਦਾਰੀ ਕੀਤੀ ਸੀ, ਜਾਣ ਲੱਗੇ ਉਹਨਾਂ ਨੂੰ ਜਗੀਰਾਂ ਦੇ ਗਏ ਸੀ। ਗੋਰੀ ਨੇ ਵੀ ਖਾਣਾ ਖਾਣ ਤੋਂ ਬਾਅਦ ਸੋਚਿਆ ਕਿ ਮੈਂ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਅਵਲਾਈ ਜ਼ਰੂਰ ਕਰਾਂ, ਪਰ ਉਹਨੂੰ ਸਮਝ ਨਾ ਆਵੇ ਕਿ ਮੈਂ ਇਹਨੂੰ ਖੁਸ਼ ਕਰਾਂ ਤਾਂ ਕਿਵੇਂ ਕਰਾਂ।
ਫਿਰ
ਉਹਨੂੰ ਖਿਆਲ ਆਇਆ ਕਿ ਪੰਜਾਬੀ ਲੋਕ ਇੰਗਲੈਂਡ 'ਚ ਪੱਕੇ ਹੋਣ ਲਈ ਗੋਰੀ ਨਾਲ ਵਿਆਹ ਕਰਾਉਣ ਲਈ ਮਿੰਨਤਾਂ ਤਰਲੇ ਕਰਦੇ ਫਿਰਦੇ ਹੁੰਦੇ ਆ, ਕਿਉਂ ਨਾ ਮੈਂ ਵੀ ਇਹਨੂੰ ਵਿਆਹ ਦੀ ਆਫਰ ਦੇ ਕੇ ਖੁਸ਼ ਕਰਾਂ।
ਫਿਰ ਉਹਨੇ ਛਿੰਦਾ ਜੀ ਨੂੰ ਕਿਵੇਂ ਸਮਝਾਇਆ?
ਉਹਨੇ ਵੀ ਚੱਕੀ ਪੈਨਸਲ ਅਤੇ ਪੇਪਰ ਉੱਪਰ ਇੱਕ ਖੂਬਸੂਰਤ ਜਿਹਾ ਕਮਰਾ ਬਣਾਇਆ, ਵਿੱਚ ਡਬਲ ਬੈੱਡ ਸਜਾਇਆ, ਡਰੈਸਿੰਗ ਟੇਬਲ ਬਣਾਇਆ ਅਤੇ ਨਾਲ ਹੀ ਡਿਮ ਜਿਹੀ ਲਾਈਟ ਜਗਾ ਕੇ ਉਹਨੇ ਛਿੰਦਾ ਜੀ ਨੂੰ ਵਿਖਾਈ।
ਫਿਰ ਤਾਂ ਮਾਰਦੇ ਉਹਨੇ ਛਿੰਦਾ ਜੀ ਛਾਲਾਂ।
ਓਏ ਤੂੰ ਛਾਲਾਂ ਦੀ ਗੱਲ ਕਰਦਾ, ਉਹ ਤਾਂ ਗੁੱਸੇ 'ਚ ਹੋ ਗਏ ਲਾਲ ਪੀਲੇ। ਪੇਪਰ 'ਤੇ ਪਣਕ 'ਤੇ ਸ਼ਿੰਗਾਰ ਮੇਜ ਬਣਿਆ ਵੇਖ ਕੇ ਉਹਨੇ ਹਾਰ ਨਹੀਂ ਕੀਤੀ, ਹਿੰਮਤ ਨਹੀਂ ਹਾਰੀ, ਪੜਾਕ ਦੇਣੇ ਗੋਰੀ ਦੇ ਇੱਕ ਚਪੇੜ ਮਾਰੀ। ਗੋਰੀ ਕਹਿੰਦੀ,
ਵਾਟਸ ਰੋਂਗ?
ਫਿਰ ਛਿੰਦਾ ਜੀ ਕੀ ਕਹਿੰਦੇ?
ਕਹਿੰਦਾ, ਛੋੜੀਏ ਰੋਂਗ ਰੋਂਗ ਫੇਰ ਕਰੀ, ਪਹਿਲਾਂ ਇਹ ਦੱਸ ਤੈਨੂੰ ਦੱਸਿਆ ਕੀ ਨਹੀਂ ਅਸੀਂ ਉੱਥੇ ਫਰਨੀਚਰ ਦਾ ਕੰਮ ਕਰਦੇ ਹਾਂ।
ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਪੁੱਤ ਜੱਟਾਂ ਦੇ